ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਅੱਜ ਦਿਨ ਸੋਮਵਾਰ 25 ਮਈ 2020 ਵਾਲੇ ਦਿਨ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ 'ਚ ਮੌਜੂਦ ਨੇ ਅਸੀਂ ਪੂਰੇ 2 ਮਹੀਨੇ ਬਾਅਦ ਅੱਜ ਲਾਈਵ ਸ਼ੋਅ ਸਟੂਡੀਓ 'ਚੋਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਇੱਥੇ ਨਿਊਜ਼ੀਲੈਂਡ ਵਿੱਚ ਹੋਰ ਕਾਫੀ ਸਾਰੇ ਦੇਸ਼ਾਂ ਦੀ ਤਰ੍ਹਾਂ ਕੋਰੋਨਾ ਵਾਇਰਸ COVID-19 ਕਰਕੇ ਲੋਕਡਾਊਨ ਸੀ ਉਹ ਇਸ ਕਰਕੇ ਸਟੂਡੀਓ ਜਿਹੜਾ ਸੀ ਬੰਦ ਸੀ ਤੋ ਅਸੀਂ ਬੀਤੇ 2 ਮਹੀਨੇ ਲਗਾਤਾਰ ਕੋਸ਼ਿਸ਼ ਕੀਤੀ ਹੈ ਕਿ ਸਾਡੀ ਜਿਹੜੀ ਇੱਕ ਲਗਾਤਾਰ ਤਰ੍ਹਾਂ ਨਾਲ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਆਏ ਹਾਂ ਹਰ ਸੋਮਵਾਰ ਉਹ ਅਸੀਂ ਰਿਕਾਰਡਡ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਰਹੇ ਹਾਂ ਪਰ ਅੱਜ ਦਾ ਪ੍ਰੋਗਰਾਮ ਬਕਾਇਦਾ ਲਾਈਵ ਠੀਕ 6:30 ਵਜੇ ਤੱਕ ਚੱਲੇਗਾ ਭਾਰਤੀ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ 'ਚ
ਦੋਸਤੋ ਸਲਾਮ ਆਖਦਾ
ਤੋ ਅੱਜ ਦੇ ਇਸ ਪ੍ਰੋਗਰਾਮ 'ਚ ਪਲੈਨਟ 104.6 FM ਦੇ ਮਾਧਿਅਮ ਤੋਂ ਅਸੀਂ ਜਲਦ ਹੀ ਕੋਸ਼ਿਸ਼ ਕਰਾਂਗੇ ਕਿ ਕਾਮਰੇਡ ਸ਼ਿਵਾਨੀ ਜਿਹੜੇ ਕਿ ਮਜ਼ਦੂਰ ਬਿਗੁਲ ਤੋਂ ਨੇ ਔਰ ਰੈਵੋਲਿਊਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਦੇ ਕਾਰਕੁਨ ਨੇ ਉਹਨਾਂ ਨਾਲ ਫੋਨ 'ਤੇ ਗੱਲਬਾਤ ਕਰਾਂਗੇ ਔਰ ਵਿਸ਼ਾ ਰਹੇਗਾ ਜਿਹੜਾ ਕਿ ਕਾਫੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਇਸ ਲੋਕਡਾਊਨ ਨੇ ਇਸ ਸਮੇਂ ਖਾਸ ਤੌਰ ਤੇ ਜਿਹੜੇ ਪ੍ਰਵਾਸੀ ਕੰਮੇ ਨੇ ਮਾਈਗ੍ਰੈਂਟ ਵਰਕਰਸ ਨੇ ਜਿਹੜੇ ਜਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾ ਕੇ ਕੰਮ ਕਰਦੇ ਨੇ ਜਾਂ ਭਾਰਤ ਵਰਗੇ ਵੱਡੇ ਦੇਸ਼ ਵਿੱਚ ਇੱਕ ਪ੍ਰਾਂਤ ਤੋਂ ਦੂਸਰੇ ਪ੍ਰਾਂਤ 'ਚ ਜਾ ਕੇ ਉਹ ਪ੍ਰਵਾਸ ਕਰਕੇ ਆਪਣਾ ਜਿਹੜਾ ਰੁਜ਼ਗਾਰ ਹੈ ਰੋਜ਼ੀ ਰੋਟੀ ਕਮਾਉਂਦੇ ਨੇ ਤੋ ਭਾਰਤ ਵਿੱਚ ਕਿਸ ਤਰ੍ਹਾਂ ਜਿਹੜੇ ਸਾਡੇ ਪ੍ਰਵਾਸੀ ਕੰਮੇ ਨੇ ਉਹ ਪੀੜਤ ਨੇ ਇਹ ਖਾਸ ਟੋਪਿਕ ਰਹੇਗਾ ਔਰ ਨਾਲ ਹੀ ਉਹਦੇ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਜਿਹੜੇ ਸਾਥੀ ਨੇ ਉਹ ਇੱਕ ਪੂਰੀ ਦੁਨੀਆ 'ਤੇ ਗਲੋਬਲ ਸਿਚੁਏਸ਼ਨ 'ਤੇ ਨਜ਼ਰ ਬਣਾ ਕੇ ਰੱਖਦੇ ਨੇ ਉਹ ਉੱਧਰ ਨੂੰ ਵੀ ਗੱਲਬਾਤ ਸਾਡੀ ਜ਼ਰੂਰ ਮੇਰਾ ਖਿਆਲ ਹੈ ਜਾਏਗੀ ਕਾਮਰੇਡ ਸ਼ਿਵਾਨੀ ਹੋਰਾਂ ਦੇ ਨਾਲ ਜਦੋਂ ਅਸੀਂ ਸਾਂਝ ਪਾਵਾਂਗੇ ਜਲਦ ਹੀ ਔਰ ਉਸ ਤੋਂ ਬਾਅਦ ਕੁਝ ਕੁ ਟੋਪਿਕ ਜਿਹੜੇ ਨੇ ਮੇਰਾ ਖਿਆਲ ਇੱਥੋਂ ਦੇ ਸਥਾਨਕ ਨੇ ਔਰ ਇੱਕ ਦੋ ਸਾਡੀਆਂ ਮਹਾਨ ਹਸਤੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਵੀ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ ਬੀਤੇ ਕੱਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਸੀ ਤੋ ਉਹਦੇ 'ਤੇ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਔਰ ਮੇਰਾ ਖਿਆਲ ਜਿਹੜੇ ਸਾਡੇ ਸਾਥੀ ਦੀਪਕ ਧਵਨ ਹੋਏ ਨੇ ਉਹਨਾਂ ਦਾ ਵੀ ਦਿਨ ਹੋ ਕੇ ਗਿਆ ਸ਼ਾਇਦ ਰੀਸੈਂਟ ਹਾਂਜੀ ਤੋ ਆਉਂਦੇ ਪ੍ਰੋਗਰਾਮਾਂ 'ਚ ਐਕਚੁਲੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਅਸੀਂ ਜਲਦੀ ਗੱਲਬਾਤ ਕਰੀਏ ਤਾਂ ਕਿ ਉਹ ਇੱਕ ਅਲੱਗ ਤਰੀਕੇ ਦੀ ਜਿਹੜੀ ਡਿਸਕਸ਼ਨ ਹੋਏਗੀ ਅਗਰ ਅਸੀਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਾਂਗੇ ਤੋ ਉਹ ਵੀ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਆਉਂਦੇ ਪ੍ਰੋਗਰਾਮਾਂ 'ਚ ਉਸ ਤੋਂ ਬਾਅਦ ਇੱਥੇ ਜਿਸ ਤਰ੍ਹਾਂ ਮੈਂ ਪਹਿਲੇ ਪ੍ਰਵਾਸੀ ਕੰਮਿਆਂ ਦੀ ਮਾਈਗ੍ਰੈਂਟ ਵਰਕਰਸ ਦੀ ਗੱਲ ਕੀਤੀ ਹੈ ਇੱਥੇ ਨਿਊਜ਼ੀਲੈਂਡ 'ਚ ਵੀ ਜਿਹੜੇ ਮਾਈਗ੍ਰੈਂਟਸ ਨੇ ਟੈਂਪਰਰੀ ਵੀਜ਼ਾਜ਼ ਵਾਲੇ ਨੇ ਜਿਹੜੇ ਖਾਸ ਕਰਕੇ ਉਹਨਾਂ ਵਾਸਤੇ ਇੱਕ ਬਹੁਤ ਹੀ ਔਖਾ ਸਮਾਂ ਹੈ ਖੈਰ ਸਮਾਂ ਤਾਂ ਸਾਰੇ ਜਿੰਨੇ ਵੀ ਕਿਰਤੀ ਜਮਾਤ ਹੈ ਦੁਨੀਆ ਭਰ ਦੀ ਉਹਨਾਂ ਲਈ ਔਖਾ ਸਮਾਂ ਹੈ ਪਰ ਜਿਨ੍ਹਾਂ ਦੇ ਪਹਿਲਾਂ ਹੀ ਹੱਕ ਹਕੂਕ ਜਿਹੜੇ ਨੇ ਬਾਕੀ ਲੋਕਾਂ ਨਾਲੋਂ ਘੱਟ ਹੁੰਦੇ ਨੇ ਉਹਨਾਂ ਵਾਸਤੇ ਇਹ ਸਮਾਂ ਥੋੜ੍ਹਾ ਹੋਰ ਜ਼ਿਆਦਾ ਮੁਸ਼ਕਿਲ ਦਾ ਹੈ ਤੋ ਇਸ ਕਿਸਮ ਦੇ ਟੋਪਿਕ ਰਹਿਣਗੇ ਇਮੀਗ੍ਰੇਸ਼ਨ ਨੂੰ ਲੈ ਕੇ ਔਰ ਅਗਰ ਸਮਾਂ ਰਿਹਾ ਤੋ ਜਿਹੜੇ ਨੈਸ਼ਨਲ ਪਾਰਟੀ ਓਪੋਜੀਸ਼ਨ ਵਿੱਚ ਜਿਹੜੀ ਇੱਥੇ ਪਾਰਟੀ ਹੈ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਬਦਲਾਵ ਉੱਥੇ ਆਇਆ ਤੋ ਅਸੀਂ ਜਿਹੜੇ ਨਵੇਂ ਉਹਨਾਂ ਦੇ ਲੀਡਰ ਨੇ ਉਹਨਾਂ ਬਾਰੇ ਸਾਡਾ ਕੀ ਰਾਏ ਹੈ ਉਹ ਸਾਂਝ ਜ਼ਰੂਰ ਤੁਹਾਡੇ ਨਾਲ ਪਾਵਾਂਗੇ ਅਗਰ ਸਮਾਂ ਬਚਿਆ ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਇੱਕ ਗੀਤ ਦੇ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਮਰੇਡ ਸ਼ਿਵਾਨੀ ਨਾਲ ਰਾਬਤਾ ਕਰ ਸਕੀਏ
ਮੈਂ ਹਾਂ ਇੱਕ ਮਜ਼ਦੂਰ ਵੇ ਲੋਕੋ ਮੈਂ ਹਾਂ ਇੱਕ ਮਜ਼ਦੂਰ ਮੈਂ ਹਾਂ ਇੱਕ ਮਜ਼ਦੂਰ ਵੇ ਲੋਕੋ ਮੈਂ ਹਾਂ ਇੱਕ ਮਜ਼ਦੂਰ ਟੁੱਕਦੀ ਬੁਰਕੀ ਖਾਤਰ ਰਹਿਣਾ
ਦੋਸਤੋ ਅਸੀਂ ਕਾਮਰੇਡ ਸ਼ਿਵਾਨੀ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਥੋੜ੍ਹੇ ਜਿਹੇ ਮਸਰੂਫ ਨੇ, ਤੋ ਦੋ ਚਾਰ ਮਿੰਟ ਬਾਅਦ ਦੁਬਾਰਾ ਅਸੀਂ ਉਹਨਾਂ ਨਾਲ ਕੋਂਟੈਕਟ ਕਰਾਂਗੇ। ਸੋ ਉਹਨਾਂ ਚਿਰ ਅਸੀਂ ਸ਼ੁਰੂ ਚ ਜਿਸ ਤਰ੍ਹਾਂ ਕਿਹਾ ਸੀ ਕਿ ਕਾਮਰੇਡ ਦੀਪਕ ਧਵਨ ਹੋਰਾਂ ਦੀ ਗੱਲਬਾਤ ਕਰਾਂਗੇ।
ਹਾਂਜੀ, ਮੈਂ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਵੇਖੋ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਣਾ ਵਾਸਤੇ ਬਹੁਤ ਲਿਖਤਾਂ ਨੇ
ਜੀ,
ਬਹੁਤ ਕੁਛ ਉਹਨਾਂ ਦੇ ਬਾਰੇ ਕਿਹਾ ਗਿਆ,
ਉਹਨਾਂ ਦੀਆਂ ਆਪਣੀਆਂ ਵੀ ਲਿਖਤਾਂ
ਨੇ, ਔਰ ਉਹਨਾਂ ਦੇ ਬਾਰੇ ਬਹੁਤ ਕੁਛ ਕਹਿਣਾ ਜ਼ਰੂਰੀ ਵੀ ਆ, ਔਰ ਕਿਉਂਕਿ ਜਿਹੜੀ ਉਹਨਾਂ ਦੀ ਸ਼ਹਾਦਤ ਆ, ਕਿਹੜੀ ਉਮਰ ਦੇ ਵਿੱਚ ਕਿਹੜੀਆਂ ਉਪਲਬਧੀਆਂ ਨੇ ਉਹਨਾਂ ਦੀਆਂ, ਪਰ ਇਹਦੀ ਨਾਲ ਦੇ ਨਾਲ ਸਾਡੇ ਅਜੋਕੇ ਸਮੇਂ ਦੇ ਜਿਹੜੇ ਸ਼ਹੀਦ ਨੇ ਕਾਮਰੇਡ ਦੀਪਕ ਧਵਨ, ਜਿਹੜੇ ਸੀ ਪੀ ਐਮ ਦੇ ਜਨਰਲ ਸੈਕਟਰੀ ਸੀਗੇ, ਉਹਨਾਂ ਨੂੰ 19 ਮਈ 1987 ਚ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਸੰਘਾ ਦੇ ਵਿੱਚ ਦਹਿਸ਼ਤਗਰਦੀ, ਪੰਜਾਬ ਦੇ ਜਿਹੜੇ ਦਹਿਸ਼ਤਗਰਦੀ ਦੌਰ ਸੀਗਾ, ਦਹਿਸ਼ਤਗਰਦਾਂ ਨੇ ਗੋਲੀ ਦੇ ਨਾਲ ਉਹਨਾਂ ਨੂੰ ਨਿਹੱਥਿਆਂ ਨੂੰ ਉਹਨਾਂ ਨੂੰ ਕਤਲ ਕੀਤਾ ਗਿਆ ਸੀ। ਔਰ ਮੈਂ ਅਨੂ ਜੀ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਅਸੀਂ ਇਹ ਗੱਲ ਘੱਟੋ ਘੱਟ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਨ੍ਹਾਂ ਦਹਿਸ਼ਤਗਰਦਾਂ ਨੇ ਸਾਥੀ ਦੀਪਕ ਧਵਨ ਦਾ ਕਤਲ ਕੀਤਾ, ਉਹਨਾਂ ਦਾ ਦੂਰੋਂ ਪਾਰੋਂ ਸਿੱਖੀ ਦੇ ਨਾਲ ਕੋਈ ਲਾਗਾ ਦੇਕਾ ਨਹੀਂ ਹੋਊਗਾ, ਇਹ ਗੱਲ ਅਸੀਂ ਦਾਅਵੇ ਦੇ ਨਾਲ ਕਹਿ ਸਕਦੇ ਹਾਂ। ਉਹ ਕਦੇ ਵੀ ਸਿੱਖ ਨਹੀਂ ਹੋ ਸਕਦੇ ਜਿਨ੍ਹਾਂ ਨੇ ਇਹੋ ਜਿਹੇ ਸਾਡੇ ਸੋਨੇ ਵਰਗੇ ਸਾਥੀਆਂ ਦਾ, ਮੇਰੇ ਖਿਆਲ ਪੰਜਾਬ ਦੀ ਅੱਜ ਮੂਵਮੈਂਟ ਨੂੰ ਜੀ ਕੋਈ ਹੋਰ ਹੁੰਦੀ ਜੇ ਇਹ ਸਾਥੀ ਅੱਜ ਜਿਉਂਦੇ ਹੁੰਦੇ ਤੇ ਵਾਂਗਡੂਰ ਕਿਤੇ ਹੋਰ ਜਾਣੀ ਸੀ। ਸੋ ਉਹਦੇ ਉਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਇੱਕ ਛੋਟੀ ਜਿਹੀ ਸ਼ਰਧਾਂਜਲੀ ਆ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਉਹਨਾਂ ਦੇ ਕਿਸੇ ਪਰਿਵਾਰ ਦੇ ਨਾਲ ਮੈਂਬਰ ਨਾਲ ਗੱਲ ਕਰਕੇ ਜਾਂ ਹੋਰ ਕਿਸੇ ਸਾਥੀ ਨਾਲ ਅਸੀਂ ਡਿਟੇਲ 'ਚ ਆਉਂਦੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ, ਪਰ ਇਹ ਸਰਬਜੀਤ ਸੋਹੀ ਹੋਣਾ ਨੇ ਉਹਨਾਂ ਦੇ ਬਾਰੇ ਚਾਰ।
ਹਾਂਜੀ ਹਾਂ ਜ਼ਰੂਰ ਜੀ, ਇਹ ਸਾਥੀ ਸਰਬਜੀਤ ਸੋਹੀ ਲਿਖ ਰਹੇ ਨੇ, ਸਰਬਜੀਤ ਸੋਹੀ ਵੀ ਮਾਝੇ ਤੋਂ ਨੇ ਔਰ ਇਸ ਵਕਤ ਬ੍ਰਿਸਬਨ ਆਸਟ੍ਰੇਲੀਆ ਦੇ ਵਸਨੀਕ ਨੇ। ਸੋ ਲਿਖਦੇ ਨੇ, ਇਸ ਤੋਂ ਪਹਿਲਾਂ ਕਿ ਅਸੀਂ ਭੁੱਲ ਜਾਈਏ, ਪੰਜਾਬ ਦੀ ਧਰਤੀ ਨੇ ਅਜਿਹੇ ਬਹੁਤ ਦੌਰ ਹੰਢਾਏ ਹਨ ਜਦੋਂ ਹਮਲਾਵਰਾਂ ਨੇ ਇਹਦੀ ਅਸਮਤ ਨੂੰ ਰੋਂਦਣ ਦੀ ਗੁਸਤਾਖੀ ਕੀਤੀ ਤੇ ਇਹਦੇ ਜਾਇਆ ਹੱਥੋਂ ਮੂੰਹ ਦੀ ਖਾਧੀ। ਪਰ ਇਤਿਹਾਸ ਵਿੱਚ ਕੁਝ ਕਾਲੇ ਵਰਕੇ ਐਸੇ ਵੀ ਆਏ ਜਦੋਂ ਇਹਦੇ ਆਪਣੇ ਹੀ ਜਾਇਆਂ ਵੱਲੋਂ ਪੰਜਾਬ ਦੀ ਸਾਂਝੀ ਵਿਰਾਸਤ ਨੂੰ ਲਹੂ ਲੁਹਾਨ ਕਰਕੇ ਸਦੀਆਂ ਦੀ ਭਾਈਚਾਰਕ ਸਾਂਝ ਨੂੰ ਲੀਰੋ ਲੀਰ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਕਾਲੇ ਦੌਰ ਵਿੱਚ ਪੰਜਾਬ ਦੀ ਸਾਂਝੀ ਮਿੱਟੀ ਦੀ ਮਹਿਕ ਮਰ ਨਹੀਂ ਸਕੀ। ਬਹੁਤ ਸਾਰੇ ਸੂਰਬੀਰ ਯੋਧਿਆਂ ਨੇ ਇਸ ਧਰਤੀ ਦੀ ਕੁਰਬਾਨੀਆਂ ਭਰੀ ਗਾਥਾ ਨੂੰ ਦੁਹਰਾਇਆ ਅਤੇ ਆਖਰ ਪੰਜਾਬ ਨੇ ਹਿੰਦੂ ਸਿੱਖ ਏਕਤਾ ਨੂੰ ਕਾਇਮ ਰੱਖਦਿਆਂ ਉੱਲੂਆਂ ਦੀ ਬਾਦਸ਼ਾਹਤ ਖਤਮ ਕਰ ਦਿੱਤੀ। ਪਰ ਕਿਰਨਿਆਂ ਦੇ ਮੌਸਮ ਨੂੰ ਦੂਰ ਕਰਦਿਆਂ ਕਰਦਿਆਂ ਕਿੰਨੇ ਹੀ ਜੁਗਨੂੰ ਹਨੇਰੇ ਦੀ ਭੇਂਟ ਚੜ ਗਏ। ਇਸ ਵਾਰ ਮਸਲਾ ਕਸ਼ਮੀਰੀ ਪੰਡਿਤਾਂ ਦਾ ਨਹੀਂ ਸੀ, ਆਪਣੀ ਹੀ ਮਿੱਟੀ ਦੇ 40% ਲੋਕਾਂ, ਸ਼ਾਇਦ 40 ਤੋਂ ਵੀ ਬਹੁਤ ਜ਼ਿਆਦਾ, ਕਿਉਂਕਿ ਫਿਰਕੂ ਵੈਸ਼ੀਆਂ ਨੇ ਪੱਗ ਦਾੜੀ ਦੀ ਸ਼ਰਤ ਰੱਖ ਕੇ ਲੜਾਈ ਪਹਿਚਾਣ ਤੇ ਹੀ ਕੇਂਦਰਿਤ ਕਰ ਦਿੱਤੀ ਸੀ। ਉਸ ਫਿਰਕੂ ਹਨੇਰੀ ਵਿੱਚ ਪੰਜਾਬ ਦੀ ਸਾਂਝੀ ਵਿਰਾਸਤ ਲਈ ਕੁਰਬਾਨੀਆਂ ਦੇਣ ਵਾਲੇ ਹਜ਼ਾਰਾਂ ਹੀ ਸਿਰਲੱਥ ਸੂਰਮਿਆਂ ਵਿੱਚ ਇੱਕ ਨਾਮ ਕਾਮਰੇਡ ਦੀਪਕ ਧਵਨ ਦਾ ਹੈ। ਅੱਤਵਾਦ ਦੇ ਦੌਰ ਵਿੱਚ ਤਰਨ ਤਾਰਨ ਦਾ ਏਰੀਆ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਉਨੀ ਦਿਨੀ ਸ਼ਾਮ ਹੁੰਦਿਆਂ ਹੀ ਤਰਨ ਤਾਰਨ ਪੱਟੀ ਵਲਟੋਹਾ ਖੇਮਕਰਨ ਚਬਾਲ ਭਿੱਖੀਵਿੰਡ ਚੋਲਾ ਸਾਹਿਬ ਖਡੂਰ ਸਾਹਿਬ ਆਦਿ ਖੇਤਰਾਂ ਵਿੱਚ ਖਾਲਿਸਤਾਨ ਬਣ ਜਾਇਆ ਕਰਦਾ ਸੀ ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਾ 1978 ਵਿੱਚ ਸ਼ੁਰੂ ਹੋਇਆ ਨਿਰੰਕਾਰੀ ਸਲੈਸ਼ ਸਿੱਖ ਵਿਵਾਦ ਕਦੋਂ ਹਿੰਦੂ ਸਲੈਸ਼ ਸਿੱਖ ਵਿਵਾਦ ਬਣ ਗਿਆ ਜਦੋਂ ਬੇਕਸੂਰ ਹਿੰਦੂ ਜਾਂ ਕੇਸ ਰਹਿਤ ਲੋਕਾਂ ਦੇ ਲਹੂ ਨਾਲ ਸ਼ਰੇਆਮ ਹੋਲੀ ਖੇਡੀ ਜਾਣ ਲੱਗੀ ਤਾਂ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਹਿਜਰਤ ਸ਼ੁਰੂ ਹੋ ਗਈ ਤਰਨ ਤਾਰਨ ਦੇ ਇਲਾਕੇ ਵਿੱਚ ਸਭ ਤੋਂ ਵੱਧ ਹਿਜਰਤ ਹੋਈ ਸਦੀਆਂ ਤੋਂ ਪੰਜਾਬ ਵਿੱਚ ਵਸਦੇ ਹਿੰਦੂ ਕੀਮਤੀ ਜ਼ਮੀਨਾਂ ਅਤੇ ਜਾਇਦਾਦਾਂ ਵੇਚ ਕੇ ਪੰਜਾਬ ਛੱਡ ਕੇ ਜਾਣ ਲੱਗੇ ਇਨ੍ਹਾਂ ਦਹਿਸ਼ਤੀ ਹਵਾਵਾਂ ਵਿੱਚ ਕਾਮਰੇਡ ਦੀਪਕ ਧਵਨ ਵਰਗੇ ਯੋਧਿਆਂ ਦੀ ਆਵਾਜ਼ ਗੂੰਜੀ ਕਿ ਅਸੀਂ ਕਿਸੇ ਵੀ ਕੀਮਤ ਤੇ ਅਖੌਤੀ ਖਾੜਕੂਆਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ ਕਾਮਰੇਡ ਦੀਪਕ ਧਵਨ ਬਹੁਤ ਹੀ ਛੋਟੀ ਉਮਰ ਵਿੱਚ ਪਾਰਟੀ ਦਾ ਸੂਬਾ ਕਮੇਟੀ ਮੈਂਬਰ ਬਣ ਗਿਆ ਸੀ 28 ਫਰਵਰੀ 1955 ਵਿੱਚ ਜਨਮਿਆ ਦੀਪਕ ਧਵਨ ਕਾਲਜ ਦੇ ਦਿਨਾਂ ਤੋਂ ਹੀ ਸਮਾਜਵਾਦੀ ਵਿਚਾਰਧਾਰਾ ਨਾਲ ਜੁੜ ਗਿਆ ਸੀ ਉਸ ਦੇ ਪਿਤਾ ਜੀ ਡਾਕਟਰ ਸਤਿਆਪਾਲ ਧਵਨ ਕਸਬਾ ਖੇਮਕਰਨ ਵਿੱਚ ਡਾਕਟਰੀ ਦੀ ਦੁਕਾਨ ਕਰਿਆ ਕਰਦੇ ਸਨ 1965 ਵਿੱਚ ਹੋਈ ਹਿੰਦ ਪਾਕ ਜੰਗ ਤੋਂ ਬਾਅਦ ਉਹ ਆਪਣੇ ਪੁਸ਼ਤੈਨੀ ਪਿੰਡ ਗੰਡੀਵਿੰਡ ਸਰਾਂ ਆ ਗਏ ਇੱਥੇ ਹੀ ਉਸ ਨੇ 8ਵੀਂ ਦੀ ਪ੍ਰੀਖਿਆ ਪਾਸ ਕੀਤੀ ਇਸ ਤੋਂ ਬਾਅਦ 1969 ਵਿੱਚ ਉਨ੍ਹਾਂ ਦਾ ਪਰਿਵਾਰ ਤਰਨ ਤਾਰਨ ਸ਼ਹਿਰ ਵਿਖੇ ਆ ਗਿਆ ਉਸ ਨੇ ਵਿਦਿਆਰਥੀ ਅੰਦੋਲਨ ਵਿੱਚ ਜਿਸ ਤਰ੍ਹਾਂ ਅਗਵਾਈ ਕੀਤੀ ਸੀ ਉਸ ਦਾ ਕੋਈ ਸਾਨੀ ਨਹੀਂ ਉਹ ਪੜ੍ਹਨ ਵਿੱਚ ਬਹੁਤ ਜ਼ਹੀਨ ਸੀ ਉਸ ਵੇਲੇ ਉਹ ਕੋਈ ਵੀ ਨੌਕਰੀ ਜੁਆਇਨ ਕਰ ਸਕਦਾ ਸੀ ਪਰ ਉਸ ਨੇ ਕਾਮਿਆਂ ਕਿਸਾਨਾਂ ਦੀ ਲੋਕ ਲਹਿਰ ਲਈ ਕੁੱਲ ਵਕਤੀ ਬਣਨ ਨੂੰ ਪਹਿਲ ਦਿੱਤੀ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ ਪਰ ਕੁੱਲ ਵਕਤੀ ਹੋਣ ਲਈ ਜਿਗਰੇ ਵਾਲੇ ਬੰਦੇ ਹੀ ਨਿੱਤਰਦੇ ਹਨ ਪਾਰਟੀ ਪ੍ਰਤੀ ਉਸ ਦੀ ਵਚਨਬੱਧਤਾ ਦਾ ਇੱਥੋਂ ਪਤਾ ਲੱਗਦਾ ਹੈ ਕਿ ਐਮ ਏ ਅੰਗਰੇਜ਼ੀ ਦਾ ਉਸ ਨੇ ਇੱਕ ਪੇਪਰ ਹੀ ਦਿੱਤਾ ਸੀ ਉਸ ਵਿੱਚ ਉਸ ਦੇ 84% ਨੰਬਰ ਆਏ ਸਨ ਬਾਕੀ ਦੇ ਪੇਪਰਾਂ ਤੋਂ ਪਹਿਲਾਂ 3 ਛੁੱਟੀਆਂ ਸਨ ਪਰ ਪਾਰਟੀ ਆਦੇਸ਼ਾਂ ਨੂੰ ਪਹਿਲ ਦਿੰਦਿਆਂ ਉਸ ਨੇ ਬਾਕੀ ਦੇ 3 ਪੇਪਰ ਦੇਣ ਦੀ ਬਜਾਏ ਅੰਗਰੇਜ਼ੀ ਦੀ ਐਮ ਏ ਹੀ ਛੱਡ ਦਿੱਤੀ ਪੰਜਾਬ ਯੂਨੀਵਰਸਿਟੀ ਵਿੱਚ ਐਮ ਏ ਮਨੋਵਿਗਿਆਨ ਕਰਦਿਆਂ ਇੱਕ ਸੌੜੀ ਸੋਚ ਵਾਲੇ ਪ੍ਰੋਫੈਸਰ ਨਾਲ ਆਪਣਾ ਧਰਮ ਇਨਸਾਨੀਅਤ ਦੱਸਣ ਕਾਰਨ ਹੋਏ ਵਿਵਾਦ ਕਾਰਨ ਉਸ ਨੇ ਚੰਡੀਗੜ੍ਹ ਨੂੰ ਵੀ ਅਲਵਿਦਾ ਕਹਿ ਦਿੱਤੀ ਫਿਰ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ ਏ ਸਮਾਜ ਵਿਗਿਆਨ ਬਹੁਤ ਵਧੀਆ ਨੰਬਰਾਂ ਨਾਲ ਪਾਸ ਕੀਤੀ ਅਤੇ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦਾ ਚੁਣਿਆ ਹੋਇਆ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੁਣ ਤੱਕ ਉਹ ਇੱਕ ਪਰਪੱਕ ਆਗੂ ਬਣ ਚੁੱਕਾ ਸੀ 1980-81 ਵਿੱਚ ਵਿਦਿਆਰਥੀਆਂ ਵੱਲੋਂ ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਵਿੱਚ ਵਧੇ ਹੋਏ ਬੱਸ ਕਿਰਾਏ ਖਿਲਾਫ਼ ਵੱਡੀ ਜੰਗ ਲੜੀ ਗਈ ਦੀਪਕ ਧਵਨ ਦੀ ਇਸ ਵਿਦਿਆਰਥੀ ਘੋਲ ਵਿੱਚ ਵੀ ਅਹਿਮ ਭੂਮਿਕਾ ਸੀ ਇਸ ਅੰਦੋਲਨ ਵਿੱਚ ਬਹੁਤ ਸਾਰੇ ਆਗੂਆਂ ਨੂੰ 3-3 ਮਹੀਨੇ ਦੀ ਕੈਦ ਵੀ ਹੋਈ ਪਰ ਅੰਤ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਸਰਕਾਰ ਨੂੰ ਝੁਕਣਾ ਪਿਆ ਇਸ ਤੋਂ ਦੀਪਕ ਧਵਨ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁਹਾਜ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋਇਆ ਤਾਂ ਪੰਜਾਬ ਦੀ ਖੱਬੇ ਪੱਖੀ ਲਹਿਰ ਨੇ ਨਿਰਦੋਸ਼ਾਂ ਦੇ ਕਤਲਾਂ ਦੇ ਖਿਲਾਫ਼ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਬੋਲਣਾ ਸ਼ੁਰੂ ਕਰ ਦਿੱਤਾ ਸਾਕਾ ਨੀਲਾ ਤਾਰਾ ਤੋਂ ਬਾਅਦ ਅਗਲੇ 2 ਸਾਲ ਬਹੁਤ ਘੱਟ ਵਾਰਦਾਤਾਂ ਹੋਈਆਂ ਪਰ 1986 ਵਿੱਚ ਅਕਾਲ ਤਖ਼ਤ ਵਿਖੇ ਹੋਏ ਸਰਬੱਤ ਖਾਲਸਾ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਰੀ ਹੋਏ ਐਲਾਨਨਾਮੇ ਤੋਂ ਬਾਅਦ ਫਿਰ ਪੰਜਾਬ ਵਿੱਚ ਫਿਰਕੂ ਹਵਾਵਾਂ ਨੇ ਦਮ ਫੜ ਲਿਆ ਜੋ ਵੀ ਦਹਿਸ਼ਤਗਰਦਾਂ ਖਿਲਾਫ਼ ਬੋਲਦਾ ਸੀ ਉਸ ਨੂੰ ਹੀ AK-47 ਵਾਲੇ ਚੁੱਪ ਕਰਵਾਉਣ ਲਈ ਆ ਪਹੁੰਚਦੇ ਇਨ੍ਹਾਂ ਕਾਇਰਾਨਾ ਕਾਰਵਾਈਆਂ ਤਹਿਤ ਪਿੰਡ ਰਸੂਲਪੁਰ ਨੇੜੇ ਸੰਘਾ ਪਿੰਡ ਜ਼ਿਲ੍ਹਾ ਤਰਨ ਤਾਰਨ ਉਦੋਂ ਅੰਮ੍ਰਿਤਸਰ ਵਿਖੇ ਮਿਤੀ 19 ਮਈ 1987 ਨੂੰ ਕੁਝ ਅਖੌਤੀ ਖਾੜਕੂਆਂ ਨੇ ਸਿਰਫ 32 ਸਾਲ ਦੀ ਉਮਰ ਵਿੱਚ ਇੱਕ ਨੌਜਵਾਨ ਨੂੰ ਲੋਕ ਆਗੂ ਗੋਲੀਆਂ ਮਾਰ ਕੇ ਮਾਰ ਦਿੱਤਾ ਉਸ ਵੇਲੇ ਵੀ ਉਹ ਕਣਕ ਦੇ ਖਰਾਬੇ ਲਈ ਮੁਆਵਜ਼ੇ ਦੀ ਮੰਗਾਂ ਲਈ ਮਜ਼ਦੂਰਾਂ ਤੇ ਕਿਸਾਨਾਂ ਦੀ ਲਾਮਬੰਦੀ ਕਰ ਰਿਹਾ ਸੀ ਕਾਮਰੇਡ ਦੀਪਕ ਧਵਨ ਦੀ ਮੌਤ ਇੱਕ ਵਿਅਕਤੀ ਦੀ ਮੌਤ ਨਹੀਂ ਸੀ ਤੁਰਦੀ ਫਿਰਦੀ ਸਮਾਜਿਕ ਸੰਸਥਾ ਦਾ ਅੰਤ ਸੀ ਦਹਾਕਿਆਂ ਬਾਅਦ ਵੀ ਮਾਝੇ ਵਿੱਚ ਪਾਰਟੀ ਨੂੰ ਉਹਦੇ ਵਰਗਾ ਆਗੂ ਨਹੀਂ ਮਿਲ ਸਕਿਆ ਦੀਪਕ ਧਵਨ ਦੀ ਮੌਤ ਪਾਰਟੀ ਲਈ ਹੀ ਨਹੀਂ ਹਿੰਦੂ ਸਿੱਖ ਭਾਈਚਾਰਕ ਸਾਂਝ ਦੇ ਮੁੱਦਈਆਂ ਲਈ ਬਹੁਤ ਹਿਰਦੇ ਵੇਦਕ ਘਟਨਾ ਸੀ ਅੱਜ ਦੇ ਦਿਨ ਲੋਕ ਘੋਲਾਂ ਨੂੰ ਪਰਨਾਏ ਹੋਏ ਨੌਜਵਾਨ ਆਗੂ ਸਾਥੀ ਦੀਪਕ ਧਵਨ ਨੂੰ ਲਾਲ ਸਲਾਮ ਕਰਦੇ ਹਾਂ ਜਿਨ੍ਹਾਂ ਦੇ ਸਦਕਾ ਪੰਜਾਬ ਨੇ ਕਾਲੇ ਦਿਨਾਂ ਤੋਂ ਮੁਕਤੀ ਪ੍ਰਾਪਤ ਕੀਤੀ ਹੈ ਕਾਮਨਾ ਕਰਦੇ ਹਾਂ ਕਿ ਪੰਜਾਬ ਮੁੜ ਕਦੀ ਉਹ ਦਿਨ ਨਾ ਵੇਖੇ ਮੇਰਾ ਪੰਜਾਬ ਜੀਵੇ ਸਾਂਝੀਵਾਲਤਾ ਦਾ ਪੈਗਾਮ ਜੀਵੇ ਸਰਬਜੀਤ ਸੋਹੀ ਆਸਟ੍ਰੇਲੀਆ
ਬਹੁਤ ਵਧੀਆ ਜੀ ਬਿਲਕੁਲ ਜਿਵੇਂ ਸਾਥੀ ਜੀ ਦੱਸ ਕੇ ਕਹੇ ਨੇ ਕਿ ਉਹਨਾਂ ਦੇ ਕੋਲ ਆਪਸ਼ਨ ਸੀਗੀਆਂ ਹੁਣ ਵੀ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਲਗਭਗ ਉਹਦੇ ਵਿੱਚ ਡਾਕਟਰ ਪ੍ਰੋਫੈਸਰ ਇੱਕ ਮੱਧ ਵਰਗੀ ਪਰਿਵਾਰ ਆ ਉਹਨਾਂ ਦੇ ਆਪਣੀ ਜ਼ਿੰਦਗੀ ਆਰਾਮ ਨਾਲ ਜੀ ਸਕਦੇ ਸੀ ਪਰ ਮਜ਼ਦੂਰ ਅਤੇ ਕਿਸਾਨਾਂ ਦੀਆਂ ਚੱਲਦੇ ਸੰਘਰਸ਼ਾਂ ਨੂੰ ਆਪਣਾ ਉਹਨਾਂ ਨੇ ਜੀਵਨ ਸਮਰਪਿਤ ਕੀਤਾ ਸੋ ਸਾਥੀ ਕਰਤਾਰ ਸਿੰਘ ਸਰਾਭਾ ਦੇ ਨਾਲ ਨਾਲ ਅੱਜ ਦੀਪਕ ਧਵਨ ਨੂੰ ਵੀ ਅਸੀਂ ਸਲਾਮ ਆਖਦੇ ਹਾਂ ਜੀ ਸਿਰ ਝੁਕਾਉਂਦੇ ਹਾਂ ਉਹਨਾਂ ਦੀ ਕੁਰਬਾਨੀ ਤੇ ਜੀ
ਬਿਲਕੁਲ ਤੋਂ ਦੋਸਤੋ ਇੱਕ ਵਾਰ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਾਮਰੇਡ ਸ਼ਿਵਾਨੀ ਨਾਲ ਅਸੀਂ ਰਾਬਤਾ ਜਿਹੜਾ ਕਾਇਮ ਕਰ ਸਕੀਏ ਹਾਂਜੀ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਅਸੀਂ ਦੁਬਾਰਾ ਤੁਹਾਡੇ ਨਾਲ ਜੁੜ ਜਾਵਾਂਗੇ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਰੇਡੀਓ ਐਂਡ ਕਲੱਬ ਤੋਂ ਇਸ ਸਮੇਂ ਫੋਨ ਲਾਈਨ 'ਤੇ ਸਾਡੇ ਨਾਲ ਹੋ ਗਏ ਨੇ ਕਾਮਰੇਡ ਸ਼ਿਵਾਨੀ ਜਿਹੜੇ ਕਿ ਮਜ਼ਦੂਰ ਬਿਗੁਲ ਤੋਂ ਨੇ ਔਰ ਨਾਲ ਹੀ ਨਾਲ ਬੜੇ ਸਰਗਰਮ ਕਾਰਕੁਨ ਨੇ ਰੈਵੋਲਿਊਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ ਦੇ ਤੋਂ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲੋਕਡਾਊਨ ਕਾਰਨ ਕੋਰੋਨਾ ਵਾਇਰਸ ਕਾਰਨ ਜਿਹੜੇ ਸਾਡੇ ਮਾਈਗਰੈਂਟ ਮਜ਼ਦੂਰ ਨੇ ਵਰਕਰਸ ਨੇ ਭਾਰਤ ਦੇ ਵਿੱਚ ਇੱਕ ਪ੍ਰਾਂਤ ਤੋਂ ਦੂਜੇ ਪ੍ਰਾਂਤ 'ਚ ਕੰਮ ਕਰਦੇ ਨੇ ਉਹਨਾਂ ਦੇ ਇਸ ਵਕਤ ਕਿਸ ਤਰ੍ਹਾਂ ਦੇ ਹਾਲਾਤ ਨੇ
ਕਾਮਰੇਡ ਸਵਾਗਤ ਹੈ ਆਪਕਾ ਰੇਡੀਓ ਇਨਕਲਾਬ ਪੇ ਹੈਲੋ ਹੈਲੋ ਕਾਮਰੇਡ ਹੈਲੋ ਕਾਮਰੇਡ ਮੇਰੀ ਆਵਾਜ਼ ਆਪਕੋ ਸੁਣ ਰਹੀ
ਸ਼ਾਇਦ ਸਾਡੀ ਕੇਬਲ ਚ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਜਿਹੜਾ ਗੀਤ ਹੈ ਉਹ ਜਾਰੀ ਰੱਖਦੇ ਹਾਂ ਤੋਂ ਇੱਕ ਵਾਰ ਫਿਰ ਕੋਸ਼ਿਸ਼ ਕਰਦੇ ਹਾਂ ਕਾਮਰੇਡ ਸ਼ਿਵਾਨੀ ਨਾਲ ਰਾਬਤਾ ਕਰਨ ਦੀ
ਕਾਮਰੇਡ ਸ਼ਿਵਾਨੀ ਆਪਕਾ ਸਵਾਗਤ ਹੈ ਰੇਡੀਓ ਇਨਕਲਾਬ ਪੇ
ਸ਼ੁਕਰੀਆ ਸਾਥੀ
ਜੀ 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 ਸਾਥੀ ਪਹਿਲੇ ਵੀ ਹਮ ਇਸ ਮਸਲੇ ਪੇ ਇੱਕ ਹਫ਼ਤਾ ਪਹਿਲੇ ਹਮ ਬੰਗਲਾਦੇਸ਼ ਸੇ ਜੋ ਗਾਰਮੈਂਟ ਯੂਨੀਅਨ ਕੇ ਵਹਾਂ ਕੇ ਹੈ ਪ੍ਰੈਜ਼ੀਡੈਂਟ ਉਨਸੇ ਬਾਤ ਕਰ ਰਹੇ ਥੇ ਤੋ ਮੇਰੇ ਖਿਆਲ ਡਿਸਕਸ਼ਨ ਕਾ ਸਬਸੇ ਸ਼ੁਰੂ ਅਗਰ ਉਸਕਾ ਸ਼ੁਰੂਆਤ ਕੀਆ ਜਾਏ ਤੋ ਮੇਰੇ ਖਿਆਲ ਸੇ ਹਮਾਰੇ ਸਾਥੀਆਂ ਕੇ ਗਗਨ ਸੰਗਰਾਮੀ ਉਨ੍ਹੋਂਨੇ ਆਪਣੀ ਪੋਸਟ ਡਾਲੀ ਥੀ ਫੇਸਬੁੱਕ ਪੇ ਤੋ ਉਹ ਬੋਲਤੇ ਹੈ ਕਿ ਕੋਰੋਨਾ ਨੇ ਸਿਸਟਮ ਨਹੀਂ ਹਿਲਾਇਆ ਹਿਲਾ ਹੁਆ ਸਿਸਟਮ ਹਿਲੇ ਹੋਏ ਸਿਸਟਮ ਕੋ ਨੰਗਾ ਕੀਆ ਹੈ ਸੋ ਮੇਰੇ ਖਿਆਲ ਸੇ ਕਿ ਇਹ ਹਮਾਰਾ ਡਿਸਕਸ਼ਨ ਪੁਆਇੰਟ ਸਬਸੇ ਬੜੀਆ ਰਹੇਗਾ ਕਿ ਜੋ ਸਿਸਟਮ ਪਹਿਲੇ ਹੀ ਜੋ ਕੈਪੀਟਲਿਸਟ ਕਾ ਪੂੰਜੀਵਾਦੀ ਕਾ ਜੋ ਸਿਸਟਮ ਹੈ ਉਸਕੋ ਇਹ ਇਸਨੇ ਨੰਗਾ ਕੀਆ ਤੋ ਸਾਥੀ ਅਗਰ ਭਾਰਤ ਔਰ ਬੰਗਲਾਦੇਸ਼ ਔਰ ਇੰਡੋਨੇਸ਼ੀਆ ਇਨ ਮੁਲਕੋਂ ਕੀ ਬਾਤ ਕਰੇ ਤੋ ਕਰੋਨਾ ਕੀ ਜੋ ਵਾਇਰਸ ਹੈ ਵੋ ਇਨ ਲੋਗੋਂ ਕੇ ਲੀਏ ਇਨ ਸਰਕਾਰੋਂ ਕੇ ਲੀਏ ਮੋਦੀ ਕੀ ਸਰਕਾਰ ਕੇ ਲੀਏ ਇੱਕ ਵਰਦਾਨ ਕੈਸੇ ਸਾਬਤ ਹੁਆ ਹੈ ਤੋ ਇਸ ਸੇ ਹਮ ਸ਼ੁਰੂ ਕਰੇਂਗੇ
देखिए मैं थोड़ा सा इस आर्गुमेंट से डिफर करना चाहूंगी. जैसे सबसे पहली बात तो ये है कि ये बात सच है कि कैपिटलिस्ट सिस्टम जो कि पहले से ही बहुत ही भयंकर क्राइसिस के दौर से गुजर रहा था
जी.
जो पूरा कोरोना पैंडेमिक के बाद जो एक तरीके से आप कह सकते हैं कि ये सिस्टम के फॉल्ट लाइंस को एक्सपोज करने का आप अगर इसको कहें तो एक ये नोडल पॉइंट बन गया. ये एक बहुत इस तरीके का एक अहम पॉइंट बन गया कि सारी चीजें बहुत साफ साफ दिखाई दे रही हैं. गवर्नमेंट के जो रिस्पॉन्स है वो भी साफ दिखाई दे रहे हैं. वायरल इन्फेक्शंस और वायरस जो फैले वो उसमें कोई बात नहीं है. उस पर भी कई मार्क्सवादी चिंतक है, बायोलॉजिस्ट हैं, जिन्होंने बेहतरीन काम किया है कि किस प्रकार जो इंडस्ट्रियल फार्मिंग के पूरे तौर तरीके हैं, लाइव स्टॉक कल्टीवेशन के पूरे तौर तरीके हैं, और इसकी वजह से जो एक तरीके का आप कह सकते हो कि जो कैपिटलिस्ट मोड ऑफ प्रोडक्शन में एग्रीकल्चर से और ब्रॉडर सेंस में नेचर से जो इंटरेक्शन का तरीका है उसकी वजह से पहले के मुकाबले वायरसेस और वायरल इन्फेक्शन और इस किस्म के जो पैथोजेंस हैं उनकी मतलब उनकी संख्या और वो कितने फेटल साबित हो सकते हैं ये चीज बढ़ी है. अब अपने आप में तो कोई वायरल इन्फेक्शन पैंडेमिक बनता नहीं है या एपिडेमिक नहीं बनता है, लेकिन हम जानते हैं कि पिछले 5 महीने के टाइम में आज अगर आप आज के स्टेटिस्टिक्स उठा के देखें
जी,
तो 3.5 लाख के करीब जो है मौतें हो चुकी हैं. ये वो मौतें हैं जो रिपोर्टेड हैं, ये रिपोर्टेड हैं. और हमें जाहिरा तौर पे इस पूरे आंकड़े पे शक करना चाहिए क्योंकि बहुत सारी सरकारें तो लंबे समय से डिनाइल मोड में थी कि ऐसी कोई बात ही नहीं है, ये तो इट्स जस्ट अ लिटिल फ्लू, इट्स जस्ट अ सीजनल फ्लू, और ये तो मतलब जैसे जुकाम खांसी होती है वैसे ये है, ये अपने आप ठीक हो जाएगा, और वैसे भी ये तो बुढ़ों को बीमारों को ही परेशान करता है, यंग पॉपुलेशन को जो जो वर्क फोर्स का मतलब मेजोरिटी है उसको कोई प्रॉब्लम नहीं, उसको कोई प्रॉब्लम नहीं. तो लंबे समय से तक तो सारी मतलब दुनिया की सरकारें डिनायल मोड में थी और हिंदुस्तान की हुकूमत भी डिनायल मोड में थी. इसलिए मैं इस वाले आर्ग्यूमेंट को आई विल टेक इट विद अ पिंच ऑफ सॉल्ट कि ये इनके लिए वरदान साबित हुआ. ये इनके लिए वरदान, हमें हमें फिर तमाम स्टेटिस्टिक्स पर भी गौर करना चाहिए किस तरीके से कैपिटलिस्ट इकोनॉमी जो पहले से ही जबरदस्त क्राइसिस का शिकार थी वो प्लमेट कर रही है इस टाइम पे. वो मतलब ये क्राइसिस और डीपन हुआ है COVID-19 के आने के बाद, और कोई भी कैपिटलिस्ट स्टेट और कैपिटलिस्ट क्लास अपने पैरों पे कुल्हाड़ी नहीं मारना चाहेगी. है ना, ये बात सच है कि उन्होंने इस चीज का अपने पॉलिटिकल एंड्स के लिए इस्तेमाल किया, लेकिन वो तो करेंगे ही ना. एक जो क्लास पॉलिटिकली सबसे ज्यादा ऑर्गेनाइज्ड है इस वक्त में बुर्जुआजी की बात करी हूँ, कैपिटलिस्ट क्लास की बात करी हूँ, तो उसका स्टेट भी जाहिर तौर पे इस तरीके की पॉलिसीज लाएगा इस दौरान. लेकिन सिर्फ ये कहना कि ये इनके लिए वरदान साबित हुआ है, ये मुझे लगता है कि ये थोड़ा मतलब चीजों को ओवर सिंप्लीफाई करके देखना होगा.
हो सकता
ये इनके लिए भी ये इनके लिए भी बहुत प्रॉब्लमेटिक है इस टाइम, और ये समझ नहीं पा रहे हैं क्या करें. और हिंदुस्तान की सरकार के रिस्पॉन्सेज आपको बता सकते हैं कि दे आर एट देयर विट्स एंड, उनको पता ही नहीं है कि करें क्या. इसलिए इसको थोड़ा सा मुझे लगता है कि और हमें नुएंस्ड अंडरस्टैंडिंग बनानी चाहिए. मैं अगर भारत की बात करूं, देखिए यहां पर पहला केस आया था 30 जनवरी को
जी.
अब तमाम जितने भी रिसर्चेस हुए हैं, सर्वेज हुए हैं, उनके हिसाब से 18 मार्च को हिंदुस्तान में जो COVID-19 है वो अपने कम्युनिटी ट्रांसमिशन के फेज में चला गया था. मतलब कि अब सिर्फ जो इंडिविजुअल कैरियर्स थे जो इंटरनेशनल ट्रैवल के बाद हिंदुस्तान में आए थे, सिर्फ उन तक नहीं था, उन्होंने और जगह भी फैला दिया था. लेकिन हिंदुस्तान की सरकार क्या कर रही थी, हिंदुस्तान की सरकार ने तो एयरपोर्ट्स पर थर्मल स्क्रीनिंग बहुत देर से शुरू की. और दूसरी बात, थर्मल स्क्रीनिंग अपने आप में कोई पैमाना नहीं है. आपको पता ही है कि इस वायरस का इंक्यूबेशन पीरियड ही 14 दिन का है.
बिल्कुल बिल्कुल.
तो ये सरकार जो ये सरकार 30 जनवरी से 18 मार्च तक दिल्ली में फांसीवादी हमले और दंगे करवा रही थी, ट्रंप का स्वागत करने के लिए लाखों लोगों को इकट्ठा कर रही थी अहमदाबाद में, और 24 मार्च को जब मोदी आते हैं और राष्ट्र को संबोधित करते हैं उससे एक दिन पहले ये मध्य प्रदेश में सरकार गिरा रहे थे और वहां पे खरीद फरोख्त कर रहे थे एमएलएज की. तो इसके बाद इनको समझ में आ गया था कि देखिए आंकड़े तो नहीं छुप सकते हैं, लोग मर रहे थे और हिंदुस्तान के केस में तो मैं स्पेसिफिकली कहूंगी और उसके बाद यूएस के केस में यहाँ पर केसेस की जबरदस्त अंडर रिपोर्टिंग है. यहाँ टेस्ट ही नहीं बहुत लंबे टाइम तक हुए, जब हुए यूके में भी यूके यूएस ये वो
बोरिस जॉनसन का भी
बिल्कुल बोरिस जॉनसन ये इस तरह के लोग थे जो तो लंबे समय तक डिनायल मोड में थे कि इससे कुछ नहीं होगा, आप हर्ड इम्यूनिटी डेवलप करवाइए. तो मेरे ख्याल से इसको भी हमें थोड़ा सा अपनी अंडरस्टैंडिंग को देखना पड़ेगा कि सरकारों ने पहली बात कैपिटलिस्ट मोड ऑफ प्रोडक्शन की वजह से कोई पैथोजन अगर वो वाइल्ड लाइफ से या लाइफ स्टॉक से जंप करता है और ह्यूमन पॉपुलेशन में आता है ये हो सकता है, लेकिन इसके लिए भी प्राइमा फेशी और इन द लास्ट एनालिसिस ये सिस्टम जिम्मेदार है क्योंकि इसने जिस तरीके का पूरा प्रोडक्शन के मेथड्स को अपनाया है और जिस तरीके से पूरा प्रॉफिट ड्रिवन इसका पूरा मामला है उसकी वजह से वायरल इन्फेक्शन पैंडेमिक्स बनते हैं नंबर वन. और दूसरी बात जो सरकारों के रवैये थे उसकी वजह से हिंदुस्तान और बांग्लादेश, आपने सही कहा, यहाँ पर तो अगर और हम जानते हैं हिंदुस्तान में धारावी में क्या हुआ, जो मुंबई में स्लम क्लस्टर है वहां कौन लोग रहते हैं, वहां तो वर्किंग क्लास रहता है,
बिल्कुल
वहां तो वर्किंग मासेस रहते हैं और वो हॉटस्पॉट बना हुआ है. और बांग्लादेश में भी गारमेंट सेक्टर्स में ये केसेस सामने आने लग गए हैं. हिंदुस्तान में कल ये मारुति सुजुकी का जो प्लांट इन्होंने खुलवाया और मैनेजमेंट ने बाकायदा कहा कि जो वर्कर रिपोर्ट नहीं करेगा काम के लिए उसके खिलाफ पनिटिव एक्शन लिया जाएगा. वहां पर कल एक केस सामने आया है ओपो की फैक्ट्री में नोएडा में, 6 केसेस सामने आए, ये वो है जो न्यूज रिपोर्ट बन गए, ये खबर बन गए. तो जी जी आप बताएं
जी साथी, मैं उस पे अगर मेरे ख्याल शायद शब्दों की वो सही मैंने चूज ना किया हो वरदान, लेकिन जिस तरीके से साथी जो कैपिटलिज्म का जो 7 से लेकर 10 साल का जो पीरियड है डाउन टर्न का, सो आई मीन इस क्राइसिस को यूज किया जा रहा है क्योंकि पूरे का पूरा जो ब्लेम है इस क्राइसिस के ऊपर दिया जा रहा है, जबकि जो नॉर्मल जो पूंजीवाद का जो 7 से लेकर 10 साल तक जो डाउनटर्न आता ही है, मैं उस तरीके से बोल रहा था. और दूसरी बात यह कि हिंदुस्तान में खास करके जो शाहीन बाग जैसी मूवमेंट जो मोदी के लिए एक बहुत इनकी आंख में चुभ रही थी इन लोगों को, सो जितनी वो मूवमेंट थी वो बिल्कुल खत्म हो गई. अभी भी आप पूरे बड़े तरीके से बड़ी संख्या में लोग इकट्ठे होकर कोई मुजाहरा नहीं कर सकते, सो मैं उस तरीके से बोल रहा था. लेकिन आपकी बात बिल्कुल सही है कि कैपिटलिस्ट भी अपनी पैर पे कुल्हाड़ा खुद नहीं मारेंगे. लेकिन साथ ही इसमें ये भी बात है कि जितने भी पहले जो क्राइसिस आए हैं 2008 में GFC का, उसमें जो हमेशा जो बेल आउट दिया जाता है वो तो बैंकों को दिया जाता है, आम लोगों के पास तो कुछ भी नहीं पहुंचता है. सो इस क्राइसिस में भी जो अंडानी अंबानी है उनको ही सब्सिडी मिलेगी, उनको ही, और जो गरीब लोग हैं उनके पास कुछ नहीं आएगा. तो साथ ही जो दूसरा जो बहुत ही एक खतरनाक तस्वीरें सामने आ रही हैं कि जो भारत में जो प्रवासी मजदूर हैं वो एक बहुत ही ट्रेजेडी से गुजर रहा है, क्योंकि बसेस और ट्रेन सब बंद हैं और उनके पास नौकरी नहीं है, कुछ खाने को नहीं है, और वो वापस अपने यहाँ पे यूपी बिहार यहाँ से आए हैं वहाँ पे वापस जा रहे हैं, और किस तरीके की वो त्रासदी से गुजर रहे हैं ये आप श्रोताओं को बताएं.
जी देखिए मैं ये काफी जरूरी सवाल है क्योंकि पहली बात तो ये है कि ये बात सच है कि जो कैपिटलिस्ट क्लास है और जो पूंजीवादी राज्य सत्ताएं हैं और दुनिया में हर जगह आप कैपिटलिज्म ही डोमिनेंट मोड ऑफ प्रोडक्शन है, तो जो कैपिटलिस्ट स्टेट्स हैं जाहिर तौर पे वो इस बात का इस्तेमाल कर रहे हैं कि COVID-19 की वजह से क्राइसिस आया, जो कि एकदम बेबुनियाद बात है, गलत बात है. ये सच है कि इसने इस क्राइसिस को डीपन किया है लेकिन ये कॉज नहीं है क्राइसिस का. और कई मार्क्स इकोनॉमिस्ट हैं, माइकल रॉबर्ट्स जैसे लोग, उन्होंने एम्पिरिकली विद एविडेंस विद डेटा ये शो किया कि क्राइसिस तो लंबे समय से चल रही थी. मैं हिंदुस्तान की बात करूं तो यहाँ पर कोविड 19 के शुरू होने से पहले भी अनएम्प्लॉयमेंट रेट जबरदस्त तरीके से बढ़ रहा था और स्लंप था, और ये तमाम तिगड़म बिढ़ा के कोशिश कर रहे थे कि किस तरीके से इसको थोड़ा टालने की कोशिश करें, जो कि हो नहीं पा रहा था. और बहुत ही हिंदुस्तान और बाकी की इकोनॉमीज का भी यही हाल था. ऐसे में जाहिर तौर पे जो कैपिटलिस्ट स्टेट है वो इस चीज का इस्तेमाल करेगा. अब इसमें तो जो वर्किंग क्लास की वैनगार्ड फोर्सेस हैं, जो रेवोल्यूशनरी फोर्सेस हैं, ये उनका भी दायित्व, उनकी भी रिस्पॉन्सिबिलिटी बनती है कि वो इस पूरे जो फॉल्स नैरेटिव है उसको एक्सपोज करें. और चाहे राइट विंग गवर्नमेंट होंगी, और भारत के केस में तो जहां एक फैशिस्ट गवर्नमेंट है, फैशिस्ट रिजीम है पावर में, वहां पर तो ये जाहिर तौर पर इन्होंने सबसे पहले तबलीगी जमात वाले इंसिडेंट के जरिए जो है मुस्लिम्स को डिमोनाइज करना शुरू किया. फिर इन्होंने तमाम तरीके के गिमिक्स किए कि थाली बजाओ, दिए जलाओ, फूल बरसाओ. ये क्या है, क्योंकि ये जानते हैं कि ये एकदम फेल हो चुके हैं
जी.
ये डॉक्टर्स को, हेल्थ केयर वर्कर्स को,
साथी में आपको इंटरप्ट, आपकी पहले आवाज बिल्कुल सही आ रही थी, मेरे ख्याल कुछ अभी थोड़ी ठीक नहीं आ रही है आपकी आवाज.
अब आ रही है?
हाँ, अब बढ़िया, एकदम फर्स्ट क्लास.
जी जी हाँ. तो ये मोदी सरकार ने क्या किया, मोदी सरकार ने पहले की जो नाकामियां थी उसको छुपाने का भी जाहिर तौर पे उसको एक मौका मिला. और दूसरी बात की जो इस टाइम हो रहा था, जैसे कि हेल्थ केयर वर्कर्स डिमांड कर रहे थे, आशा वर्कर्स, आंगनवाड़ी वर्कर्स या और जो इसेंशियल सर्विसेज में लगे हुए लोग थे, वो डिमांड कर रहे थे कि भाई हमें भी बेसिक जो एमिनिटीज है, बेसिक फैसिलिटीज है, वो चाहे पीपीई हो, वो चाहे मास्क हो, सैनिटाइजर्स हो, या तमाम जो भी इस तरीके की सुविधाएं, वो हमें मिलनी चाहिए. ये सरकार दे नहीं रही थी तो ये गिमिक्री कर रही थी, जो कि इसका पुराना फंडा है. वो और इन्होंने फिर ये इन्होंने भी अपना समप किया होगा तो राष्ट्र को संबोधन करना ही मोदी ने बंद कर दिया, क्योंकि ये समझ गया था कि इनका भी नैरेटिव जो है, पहले तो इन्हीं का नीति आयोग कह रहा था कि 16 मई तक हिंदुस्तान में कर्व फ्लैटन हो जाएगा, नया कोई भी केस नहीं आएगा कोविड का. लेकिन ये तो अब आप देखिए इस टाइम डिफैक्टो लॉकडाउन इन्होंने खत्म ही कर दिया है. अभी आपको मैं अगर सच्चाई बताऊं, मैं दिल्ली में रह रही हूं और दिल्ली में इस टाइम कुछ कंटेनमेंट जोन्स को छोड़ के लॉकडाउन कहने के लिए है, लेकिन खत्म है. आप कहीं भी जा सकते हैं, पब्लिक ट्रांसपोर्ट चालू कर दिया है सिवाय मेट्रो के, लेकिन आप मतलब फिर भी बसेस चलती हैं डीटीसी की, अगर आप कम्यूट करना चाहते हैं कर सकते हैं. लेकिन आप अगर देखेंगे पिछले 4 दिनों में रिकॉर्ड केसेस सामने आए हैं, जो रिपोर्टेड है. मैं बार बार रिपोर्टेड बोल रही हूँ क्योंकि यहाँ पर मिस रिपोर्टिंग और अंडर रिपोर्टिंग तो सरकार, सेंट्रल गवर्नमेंट भी और स्टेट गवर्नमेंट ये लगातार करती रही है. ऐसे वक्त में ये बात बिल्कुल सच है कि ये इस चीज का भी इस्तेमाल कर रहे हैं. तमाम जो प्रोटेस्ट चल रहे थे उन प्रोटेस्ट को अब क्योंकि सेक्शन 144 इम्पोज है, आप कहीं असेंबली नहीं कर सकते हो, तो जाहिर तौर पे वो सारी असेंबलीज, वो सारी गैदरिंग्स नहीं हो पा रही हैं. लेकिन इसका दूसरा पहलू ये भी है कि ये भी तो एनआरसी नहीं लागू कर पाए ना, इनको भी 1 अप्रैल से एनआरसी लागू करनी थी, है ना, ये भी नहीं कर पाए. तो मेरे को लगता है कि जैसे बहुत इस तरीके का, ये वही मैं फिर से बात रिपीट करूंगी कि जो क्लास पॉलिटिकली ऑर्गेनाइज्ड होगा उसका जाहिर तौर पे जो उसका वैनगार्ड, उसका स्टेट होगा, वो किसी भी इस तरीके की अपॉर्चुनिटी को अपने लिए इस्तेमाल करेगा. अगर वर्किंग क्लास की फोर्सेज ऑर्गेनाइज होंगी तो हम भी तो इस अपॉर्चुनिटी को अपने लिए इस्तेमाल करेंगे.
बिल्कुल,
हम
बिल्कुल.
इस टाइम हमें अपना क्या चार्टर होना चाहिए, वर्किंग क्लास की क्या डिमांड्स होनी चाहिए और रेवोल्यूशनरी फोर्सेस को किस तरीके से संगठित करने के लिए काम करना चाहिए, ब्रॉडर वर्किंग मासेस को भी और स्पेसिफिकली वर्किंग क्लास को भी, इस पर भी हमें सोचना चाहिए. तो इसलिए ये बात सच है कि इन्होंने और किसी भी गवर्नमेंट ने, क्योंकि इनमें से कोई भी प्रो पीपल नहीं है, चाहे वो स्वीडन की गवर्नमेंट क्यों ना, जिस मॉडल को बहुत ज्यादा चेरिश कर करके लोग बता रहे हैं. अरे वहां की असलियत आपको मैं बताऊं तो हाईएस्ट डेथ रेट से,
बिल्कुल बिल्कुल,
और उन्होंने ओल्ड एज होम्स में बूढ़ों बीमारों को मरने के लिए छोड़ दिया. दूसरी चीज जो एकदम कहीं नहीं आ रही है, वहां इमिग्रेंट्स के बीच में डेथ रेट डिस्प्रोपोर्शनेटली ज्यादा है. अब वो इमिग्रेंट्स कौन है, वो स्वीडन में क्या कर रहे हैं, यानी कि वहां की जो वर्किंग क्लास है.
बिल्कुल बिल्कुल.
ये उन इसलिए इनमें से तो कोई भी प्रो पीपल या कोई भी सोशलिस्ट सरकार तो कहीं पर है नहीं जिससे हम ये उम्मीद करें कि वो जनता के लिए फॉर द लार्जर बेनिफिट ऑफ द मासेस, वेलबींग ऑफ द मासेस कुछ करेगी. ऐसा तो कुछ नहीं करेगी. हर सरकार अपनी नाकामियों को छुपाने के लिए अलग अलग रास्ते अपना रही है. देखिए, एक रास्ता था पहले इन सबके लिए जिसमें बोरिस जॉनसन से लेकर डोनाल्ड ट्रंप से लेकर बोलसोनारो जो ब्राजील के प्रेसिडेंट है, उनका एक जो पेट रिस्पॉन्स था कि देर इट्स नॉट दैट सीरियस, देर इज नथिंग टू वरी अबाउट, वी शुड कंटिन्यू टू गो अबाउट आवर लाइफ. हमें कुछ नहीं करना चाहिए, हर्ड इम्यूनिटी डेवलप हो जाएगी. ये हर्ड इम्यूनिटी डेवलप करने का लॉजिक बहुत खतरनाक लॉजिक है, क्योंकि आप हर्ड इम्यूनिटी किसके कॉस्ट पर डेवलप करेंगे? आप लोगों को काम पे जाने देंगे, आप प्रोडक्शन की मशीनरी चालू करेंगे जो कि प्रॉफिट की मशीनरी है बेसिकली, आप उसको चालू करेंगे, इसका खामियाजा कौन उठाएगा? सोशल डिस्टेंसिंग, फिजिकल डिस्टेंसिंग, घरों में बैठ के आराम तलबी तो जो खाता पीता वर्ग है, जो तबका है, वो आराम से कर लेगा, लेकिन काम पर तो मजदूर जाएगा.
बिल्कुल.
और उसके बाद आप उस, और इसी का एक दूसरा एक्सटेंशन लॉजिक का क्या होता है, जो अमीर देश कह रहे हैं, जो तमाम जो सो कॉल्ड डेवलप्ड नेशंस है, वो कह रहे हैं कि पुअर नेशंस, फॉर एग्जांपल इंडिया, उनके लिए बड़ा ये अच्छा कि इनकी तो यंग पॉपुलेशन है, इनको ये रास्ता अपनाना चाहिए हर्ड इम्यूनिटी का. ये हर्ड, इनको ये नहीं समझ में आ रहा है कि इस देश में आप अगर टोटल वर्किंग मासेस को जोड़ेंगे तो 70 करोड़ से ऊपर बैठेगा. क्या होगा, आप हर्ड इम्यूनिटी डेवलप करेंगे? और उसका तो हम खामियाजा देखिए, जितने अनप्लान तरीके से मोदी गवर्नमेंट ने लॉकडाउन को इम्प्लीमेंट किया,
चार घंटे का
समय देकर बिना कोई तैयारी किए, और इससे भी इंपॉर्टेंट चीज, लॉकडाउन जिसके लिए किया जाना था, लॉकडाउन अपने आप में वायरल ट्रांसमिशन या पैंडेमिक को खत्म करने का कोई रास्ता तो है नहीं. आपको ये मोहलत देता है कि आप अपने हेल्थ इंफ्रास्ट्रक्चर को इतना रोबस्ट बनाएं इस पूरे टाइम में, कैसे आप मास टेस्टिंग करें, आप कॉन्टैक्ट ट्रेसिंग करें, आप क्वारंटीन करें लोगों की, और आप ट्रीटमेंट करें. वो तो इन्होंने कुछ किया नहीं. वियतनाम ने करके दिखला दिया, ये नहीं कर पाए. तो इसलिए ये हर्ड इम्यूनिटी का लॉजिक बहुत जो राइट विंग गवर्नमेंट्स हर जगह उठा रही हैं, और बहुत ताज्जुब की बात है कि हिंदुस्तान में ऐसे तमाम लेफ्ट लोग भी हैं, तथाकथित मार्क्सवादी भी हैं, जो ऐसी बातें कर रहे हैं. मतलब बहुत नहीं है, मेजोरिटी में एक इस तरीके का संगठन है जो ये बात कर रहा है कि भाई तो आप इनको क्या कहेंगे, तो ल्यूनेटिक मार्क्सिस्ट हैं जो हर्ड इम्यूनिटी का तर्क दे रहे हैं, जो बेसिकली टोटली राइट विंग तर्क है. और अभी तक अब आपको पता है कि सेकंड नंबर पे केसेस सबसे ज्यादा ब्राजील में आए हैं, और ब्राजील में वहां पे रिपोर्ट्स लगातार आ रही है कि जबरदस्त तरीके से मजदूरों के बीच में ये फैल रहा है इन्फेक्शन, और सरकार हाथ पे हाथ धरी बैठी हुई है, क्योंकि वहां की सेंट्रल गवर्नमेंट का ही कोई इसमें इंटरेस्ट नहीं है. वो तो लगातार ये लॉजिक दे रहे हैं कि नहीं नहीं प्रोडक्शन चालू करो, कोई दिक्कत की बात नहीं है, तो सीजनल फ्लू है, ये ठीक हो जाएगा. ये बकवास बात है. और इसलिए ऐसे टाइम में जो वर्किंग क्लास का चार्टर है उसका चार्टर ये होना चाहिए, और जिस चार्टर को लेके हमने जो 22 मई का आपको पता होगा कि हिंदुस्तान में कई ट्रेड यूनियंस ने जो लेबर लॉ को एक तरीके से खत्म कर देने की जो पूरी साजिश मोदी गवर्नमेंट ने चलाई और स्टेट गवर्नमेंट ने चलाई, उसके खिलाफ हमने जो स्पेसिफिकली एक चार्टर रखा, वो सिर्फ लेबर लॉज के लिए नहीं था. हमने ये चार्टर रखा कि ना तो हमें COVID-19 से मरना मंजूर है, और ना हमें भूख और बेरोजगारी से मरना मंजूर है. ये फॉल्स बाइनरी है कि आप या तो लाइफ चुनो या आप लाइवलीहुड चुनो. कि आपको अच्छा वायरस से, तो वायरस पे तो हमारा कोई कंट्रोल है नहीं, ये इन्फेक्शन तो फैलेगा, चलिए अब आप काम पे लग जाइए. क्यों काम पे लगे? आप यूनिवर्सल फूड राशनिंग कीजिए.
बिल्कुल, बिल्कुल.
आप यूनिवर्सल हेल्थ
इनकम,
आप सबको वो बेनिफिट्स दीजिए. आपने 20 लाख करोड़ का जो आपने, बिल्कुल आपने सही बात कही, वो जो पैकेज है वो तो इनके अपने जो इनके कैपिटल स्ट्रेंथ है उनके बेल आउट के लिए. इसमें तो आप क्यों नहीं डायरेक्टली जाकर लोगों को कैश दे रहे हैं, आप क्यों नहीं उन फैमिलीज को डायरेक्टली जाकर कॉम्पनसेट कर रहे हैं जो आपके एकदम अनप्लान्ड लॉकडाउन की वजह से जिनकी एक्सीडेंट्स में भूख की वजह से मौत हुई है. तो ये हिंदुस्तान में तो इस टाइम ये एकदम आप देख सकते हैं कि दो दुनियाओं का फर्क है. और मोदी गवर्नमेंट ने जो है इसमें कोई शक पहले भी नहीं था, लेकिन ये कितनी एंटी पीपल और कितनी एंटी वर्किंग क्लास हो सकती है इस पूरे दौर में ये खुल के सामने आया है. तो इसलिए वो जी बताएं.
नहीं नहीं आप जब ये सब बता रहे थे तो मेरे दिमाग में आ रहा था कि कम इनके आइदर इंटेंशनली और अन इंटेंशनली कुछ तो भी ऐसा मलथूजियन कॉन्सेप्ट इनके दिमाग में है कि अगर गरीब मरता है तो मर जाए, आई मीन नॉट ए बिग डील इनके लिए.
बिल्कुल.
कुछ बिल्कुल कुछ खास, क्योंकि जितने भी फाशीवादी और राइट विंग जिनकी मेंटेलिटी है वो तो मलथूस को तो वो फॉलो करते ही हैं कि अगर ये मर भी जाएं तो देयर इज इनफ वर्क फोर्स इनके पास है अभी. सो साथ ही अभी अभी आपने बता रहे थे कि जो ऑफिशियली और अनऑफिशियली एक लॉकडाउन तो बिल्कुल एकदम नाम के जैसा ही रह गया, लेकिन इसके बावजूद भी जो जो मजदूरों की जो हालत है वो अब किस हालत से अभी गुजर रहे हैं?
देखिए इस टाइम तो यहाँ पर हालात बहुत खराब है, इसलिए क्योंकि जो लॉकडाउन के बाद जब इन्होंने लॉकडाउन इम्पोज किया उसके बाद जो है जो चार घंटे का नोटिस दिया उसमें तो जो लोग जहां जाना चाहते थे, और ज्यादातर वर्कर्स के बीच में भी ये था कि हम अगर शहरों में रहेंगे जहां पर हम हैं तो हम इन्फेक्शन कॉन्ट्रैक्ट कर लेंगे. ये वाकई में ये पैल्पेबल डर था कि यहाँ पर आप अगर जाए दिल्ली एनसीआर के पूरे हिस्से में या हिंदुस्तान में वैसे आप कहीं पर भी जाए जो झुग्गी बस्तियां हैं जिन रिहायशों में मजदूर रहते हैं, और आपको एकदम फ्रेडरिक एंगल्स के वो शब्द याद आते हैं कि कोई भी एपिडेमिक है वो सबसे ज्यादा वर्किंग क्लास की रिहायशों में फैलता है बड़े पैमाने पर.
बिल्कुल.
सबसे ज्यादा जाने भी वो वही लेता है. और ये डर तो था ही, और वर्कर्स को वापस अपने घर लौटने का वो भी जानते थे कि वहां पर लॉन्ग टर्म में तो कोई ऑप्शन है नहीं, क्योंकि जो इस तरीके से माइग्रेशन होता है वो तो आमतौर पे ऐसी जगहों पे ही होते हैं जहाँ पे इंडस्ट्रीज बनी है जो एक तरीके से मैग्नेट्स के तौर पे काम करती है. तो उनका ये था कि अभी हमें लेकिन तुरंत घर जाना है, क्योंकि यहाँ पर पहली बार लॉकडाउन की वजह से काम भी नहीं बचा है. जो कदम सरकार को उठाने चाहिए थे और वो उठा सकती थी, ऐसा ये कोई इम्पॉसिबल टास्क नहीं है. क्यों? क्योंकि आपके पास ऐसी बहुत सारी जगह है जहाँ पे आप वर्कर्स के लिए रिहायश तैयार कर सकते थे. आपके पास इतने सारे रियल एस्टेट में फ्लैट्स खाली पड़े हैं, आपके पास स्टेडियम खाली पड़े हैं, आपके पास कम्युनिटी सेंटर्स खाली पड़े हैं, आपने क्यों नहीं वहां पे रिहायशों का इंतजाम किया? आप उनको वहां पे तब तक के लिए जितने टाइम के लिए आप लॉकडाउन को चला रहे थे आप वहां पर उनके रिहायश का इंतजाम करते, वो आपने किया नहीं. दिल्ली गवर्नमेंट ने फॉर नेम से जो है कुछ खाने पीने का इंतजाम किया जो एकदम इनसफिशिएंट था. हमारे कई लोग गए, हमने वो सारी जगहों पर पूरा जाकर देखा, सर्वे किया, वहां पर लंबी लाइनें लगती थी, सबको खाना भी नहीं मिलता था. इस तरीके की चीजें थी जो कि एकदम मिसमैनेजमेंट था, क्योंकि इनकी प्रायोरिटी नहीं है ना, इनको ये था और ये समझ नहीं पा रहे थे कि इतना बड़ा एक्सोडस होगा. ये इनके कैलकुलेशन से बाहर था, इनको लगा कि अच्छा मतलब यहीं पर रहेंगे, जिस हालत में रहता है ऐसे रहेंगे, कोई इंतजाम उस तरीके से करने की जरूरत है. लेकिन एक्सोडस शुरू हुआ, उसके बाद इनको देर सवेर जो है ट्रेनें चालू करनी पड़ी. अब सवाल ये उठता है कि आप अमीरजादों के लड़के लड़कियों को बाहर से शेल्टर्ड प्लेन्स में ला सकते हैं, उनके लिए आप एसी सर्विसेज, जब वो हिंदुस्तान पहुंचते हो तो आप एसी बसेस से, आपको पता है कि हरिद्वार में गुजराती कुछ लोग फंस गए थे जो वहां पर तीर्थ पर गए थे, तो गुजरात के गवर्नमेंट ने गुजरात से एसी बसेस भेजी. आप जब ये अमीरों के लिए कर सकते हैं तो आप इस देश के मजदूरों के लिए क्यों नहीं कर सकते?
बिल्कुल बिल्कुल बिल्कुल.
और आज भी आप देखेंगे आप जो ट्रेनों में जिस तरीके से भर रहे हैं लोगों को उससे तो फैलेगा ही. अभी चार दिन पहले जो एक ट्रेन पहुंची
साथी आपकी आवाज फिर से थोड़ी खराब आ रही है, जो पहले किया था वही करें।
अब आ रही है?
अभी ठीक है।
अब आ रही है?
जी जी जी।
हाँ हाँ, वो थोड़ा मैं इधर उधर हिलती हूँ तो उसकी वजह से मुझे लगता है
जी।
तो अब बिहार ट्रेन पहुंची अभी 4-5 दिन पहले, तो 560 वर्कर्स में से 550 को वो कोरोना पॉजिटिव निकले। तो आप जो कर रहे हैं, जो आप प्रिकॉशंस और जो कि अपर क्लासेस, अपर मिडिल क्लास और एक हद तक मिडिल क्लास सपोर्ट कर सकता है, वो तो नहीं कर सकता है। तो लॉकडाउन का जो पर्पस था वो पर्पस तो आपने डिफीट करवा दिया। उसके बाद जो आपको इंतजाम करने थे वो आपने नहीं किए। अब इस टाइम ये है कि जो वर्कर जा रहे हैं वो तो यही कहते हुए जा रहे हैं कि अब हम अभी वापस नहीं आएंगे। तो अब ये क्या करें, जबरदस्ती गाड़ियां नहीं चला रहे। अब ये भी हो रहा है, आपको पता होगा कि कर्नाटका में बिल्डर्स की लॉबी जो है वो वहां के चीफ मिनिस्टर से मिली कि ट्रेनें मत चलाओ, इनको वापस मत जाने दो, क्योंकि ये वापस गए तो काम यहाँ कौन करेगा।
साथी दिस इज वेरी क्रूअल, बहुत ही बहुत क्रूअल है ये तो, बहुत ज्यादा।
तो इससे देखिए, इससे तो ये कैपिटलिस्ट आर्ग्यूमेंट भी धराशायी हो जाता है कि वेल्थ मेकर्स जो है वो तो कैपिटलिस्ट है। अगर वेल्थ मेकर्स कैपिटलिस्ट है तो करें ना आप अपनी वेल्थ क्रिएट। आपको क्या जरूरत है, आप कीजिए वेल्थ। आपके पास फैक्ट्रीज हैं, आपके पास रॉ मटेरियल है, रॉ मटेरियल भी कुछ वक्त के लिए वहां, रॉ मटेरियल में जब माइनिंग मेटलर्जी में काम नहीं होगा तो रॉ मटेरियल भी आप तक नहीं पहुंचे। लेकिन अगर आपके पास इंस्ट्रूमेंट्स ऑफ प्रोडक्शन है, आपके पास सब कुछ है, तो आप कीजिए वेल्थ क्रिएट। आपको क्या जरूरत है वर्कर्स की। तो ये पूरा मतलब इस टाइम सिस्टम जो है वो जबरदस्त तरीके से एक्सपोज हुआ है, और जो कॉन्ट्रडिक्शन है लेबर और कैपिटल के बीच में वो इंटेंसिफाई हुए हैं। इसलिए ये अगर आप इसको इस नजर से देखें तो ये रेवोल्यूशनरी फोर्सेस के लिए भी एक अपॉर्चुनिटी है।
बिल्कुल बिल्कुल,
ये हमारे हम ये सच बात है कि ये फोर्सेज अभी वीक है, बिखरी हुई है, लेकिन ये एक अपॉर्चुनिटी तो है ही। आप मतलब देख सकते हैं और एक रेडिकलाइजेशन का पोटेंशियल इस टाइम है जबरदस्त तरीके से। कुछ वर्कर्स तो जो वापस गांव में जा रहे हैं, उन्होंने कहा कि हम सारी जो इलेक्टोरल पूंजीवादी पार्टीज हैं हम इनका बायकॉट करेंगे, हम इनको वोट नहीं देंगे। तो जाहिर तौर पे ये अभी एक स्पॉन्टेनियस सेंटिमेंट है, इसको और कॉन्शियस बनाने की और उस मतलब इसको और ज्यादा चैनलाइज करने की जरूरत है। लेकिन हम देख सकते हैं कि अगर कोविड 19 ने उनको भी अपने क्राइसिस को और अपनी नाकामियों को और अपने फेलियर्स को थोड़ा बहुत ढकने तोपने का मौका दिया, हालांकि वो कामयाब नहीं हो पाए इसमें, तो ये वर्किंग क्लास की फोर्सेस को भी ये मौका दे रहा है कि इस वक्त आप सिस्टम को चलाने वाली ताकतों को और जो सरकारें हैं जो पूंजीपतियों के लिए ही काम करती हैं, ये हम जानते हैं, ये तो एक तरीके से मैं एक एक्जियम टाइप बात कह रही हूँ, लेकिन हाँ अभी एकदम साफ दिख रहा है कि ये हो रहा है, वो किन के लिए काम कर रहे हैं, उनको क्या करना चाहिए। इसलिए बहुत सारे लोग जो बहुत किस्म की कॉन्स्पिरेसी थियरीज दे रहे हैं ना कि ये तो सरकारों का षड्यंत्र है कोविड 19, या ये तो फार्मास्यूटिकल कंपनीज का, ये बकवास है। ऐसा कोई षड्यंत्र करने के लिए मतलब कैपिटलिस्ट क्लास में भी जबरदस्त किस्म का कंसेंसस होगा।
बिल्कुल,
कि वो बैठकर पूरा पूंजीपति वर्ग जो है, और जैसे कि वो बड़ा होमोजीनियस, जैसा उनके बीच में अपने को कोई इंटरनल कॉन्ट्रडिक्शन नहीं है, उनके जैसे अपने कोई फंक्शनल इंटरेस्ट नहीं है, तो ये बकवास बात है। इस क्राइसिस का, कोविड 19 क्राइसिस का वर्किंग क्लास पे इम्पैक्ट पड़ रहा है, वो भयंकर है, और उसको हमें देखना पड़ेगा। और हमारा चार्टर आज के समय में यही होना चाहिए कि हमें, आप हमसे जबरदस्ती काम नहीं करवा सकते। आपको पता है कि जैसे मैंने आपको बताया कि इस टाइम ऑटोमोबाइल सेक्टर में, टेक्सटाइल सेक्टर में जबरदस्ती काम लिया जा रहा है, वर्कर्स नहीं चाहते हैं काम करना। जैसे कि यूएस में हुआ, मीट इंडस्ट्री में, यूके में हुआ मीट इंडस्ट्री में, साउथ अफ्रीका में मीट इंडस्ट्री में, वो कह रहे हैं हमें नहीं करना है, आप हमें पेड लीव दो। और कई जगह यूनियंस ने स्ट्राइक की कि हम, वी टू हैव राइट टू स्टे बैक एट होम, हमें भी इससे, आप तो आराम से वर्क एट होम स्टे एट होम करेंगे, हमारे पास भी तो वो राइट होना चाहिए।
बिल्कुल बिल्कुल बिल्कुल। साथी मैं प्रोफेसर रिचर्ड वॉल्फ को सुन रहा था कि यहाँ जहाँ पे आपकी बिल्कुल बात सही है कि सबसे ज्यादा इन्फेक्शन अगर हो सकती है तो वो मीट प्रोसेसिंग इंडस्ट्री में हो सकती है, और जो जिसको आप साउथ अमेरिका कहेंगे, न्यूयॉर्क को आप साउथ अमेरिका कहेंगे, वो जो रीजन यहां पे यूनियन है जो जितनी ज्यादा स्ट्रांग है वहां पे उन्होंने पूरा लड़ाई उनको मीट वर्कर्स ने दी है और जीत भी हासिल की है. लेकिन जो दूसरी तरफ बिल्कुल आपकी बात बिल्कुल सही है. तो साथी मेरे ख्याल से आपने मैं आपसे वही सवाल करने वाला था कि अभी वर्किंग क्लास को कैसे ऑर्गेनाइज होना चाहिए और इस क्राइसिस में एक क्रांति होने के भी बहुत ज्यादा चांसेस हैं. तो मेरे ख्याल से आपने वो बात का जवाब दे दिया है. तो साथी अगर आखिर में इसमें आप क्या ऐड करना चाहेंगे जो अभी न्यूजीलैंड में हमारे श्रोता सुन रहे हैं और बाद में दुनिया में लोग सुनेंगे कि कोई बात रह गई हो तो उसको भी आप ऐड कर दें.
देखिए इसमें मैं सबसे ज्यादा जो जिस बात को एम्फेसाइज करूंगी कि इस टाइम वर्किंग क्लास को और तमाम रेवोल्यूशनरी फोर्सेस को अपना चार्टर और उस चार्टर के अराउंड किस तरीके से हम ऑर्गेनाइज कर सकते हैं. जैसे कि हमने कुछ मांगे उठाई हिंदुस्तान के पर्सपेक्टिव में और वो हर जगह लागू होती हैं. सबसे पहली चीज कि हमारे सामने ये फॉल्स बाइनरी नहीं होनी चाहिए. जो एक एक उसमें देखे तो लाइफ लाइवलीहुड का जो वो है लाइफ वर्सेस लाइवलीहुड, या फिर भूख से मरो, बेरोजगारी से मरो, या फिर इन्फेक्शन से मर जाओ. ये फॉल्स बाइनरी, ये चॉइस ही नहीं है, ये फॉल्स ऑल्टरनेटिव्स हैं. हमें ये मंजूर नहीं है. ना तो हमें भूख बेरोजगारी से मरना है और ना हमें कोविड 19 से मरना है. आप अपनी हर्ड इम्यूनिटी हमारे कॉस्ट पे नहीं डेवलप कर सकते हो और आप अपने मुनाफे की मशीनरी हमारे कॉस्ट पे नहीं डेवलप कर सकते हो. और हमें तमाम उन डिमांड्स को नए सिरे से उठाना होगा जो रेवोल्यूशनरी फोर्सेस लंबे समय से कहती आई हैं कि आप क्यों नहीं पब्लिक हेल्थ केयर सिस्टम को रोबस्ट बनाते हैं, आप सारा प्राइवेट हेल्थ केयर सिस्टम को खत्म कीजिए मामला उन. और इस टाइम भी गवर्नमेंट्स के पास, और ये तो कई जहां पर सोशल डेमोक्रेटिक सरकारें थी और सोशल डेमोक्रेटिक सरकारें भी नहीं, जहां पर लिबरल बुर्जुआ गवर्नमेंट्स थी, उन्होंने किया, उन्होंने नेशनलाइज किया अपने हेल्थ केयर सिस्टम को. तो आप हिंदुस्तान में क्यों नहीं कर सकते, आप कीजिए. आप यूनिवर्सल राशनिंग क्यों नहीं कर सकते हैं? आज की डेट में भी एफसीआई के गोदामों में इतना फूड ग्रेन है कि 7 महीने तक घर बैठे वर्कर्स जो है, वर्किंग क्लास जो है, वर्किंग मासेस जो है, वो घर बैठे खा सकते हैं. लेकिन सरकार नहीं कर रही है. क्यों नहीं कर रही है? तो आप पब्लिक राशनिंग का सिस्टम क्यों नहीं लागू कर रहे हैं? दूसरा, लॉकडाउन के दौरान वर्कर्स को फोर्स नहीं किया जाना चाहिए काम करने के लिए, और पेड लीव का प्रोविजन होना चाहिए. आप प्रॉफिट मशीनरी को चालू करके आप हमारी जान को जोखिम में डाल रहे हैं. क्योंकि जो सीईओज और मैनेजर्स हैं वो तो वर्क एट होम करेंगे
बिल्कुल,
और वर्कर जाके असेंबली लाइनों पे खटेंगे. और आज भी मैं अभी न्यूज देखी थी वॉशिंगटन में एप्पल के वर्कर्स ने जबरदस्त स्ट्राइक लड़ी इसी डिमांड को लेकर, और जीत रहे हैं वो लोग
बिल्कुल, बिल्कुल.
और ये डिमांड जो है ये बहुत एसेंशियल डिमांड है. जैसे इस डिमांड को मुझे नहीं पता कि इसको हम क्यों इतना मतलब आप कह सकते हैं ना संशय के साथ देख रहे हैं.
बिल्कुल
ये इंपॉर्टेंट डिमांड है कि वर्कर्स को फोर्स नहीं किया जाना चाहिए. वर्कर्स के पास भी ये राइट होना चाहिए कि वो घरों में वो करें और जो है वो अपना राइट असर्ट करें कि हमें जो कोविड 19 में मौतें हो रही हैं हमें उससे भी फ्रीडम चाहिए और हमें भूख से भी फ्रीडम चाहिए. हमारे सामने आप ये अल्टरनेटिव नहीं रख सकते हो. और ये जो है आज इसी प्रोग्राम के साथ जो तमाम वर्किंग क्लास की वैनगार्ड फोर्सेज है उनको इन तमाम डिमांड्स के अराउंड आज वर्किंग क्लास को ऑर्गेनाइज करने की जरूरत है. और ये वो डिमांड्स है जो हमें और मौका देंगी इस सिस्टम को एक्सपोज करने की, इस सिस्टम को इसके पॉइंट ऑफ इम्पॉसिबिलिटी तक पहुंचाने. तो आप वो डिमांड कीजिए जो ये बाकियों के लिए तो दे सकते हैं. ये वर्क एट होम का ऑप्शन तो अपर क्लास के लिए, अपर मिडिल क्लास के लिए दे सकते हैं, तो वर्कर्स के लिए क्यों नहीं दे सकते? तो इन डिमांड्स को एसर्ट करते हुए मुझे लगता है कि आज कहीं पर भी, और न्यूजीलैंड से लेकर हिंदुस्तान तक में जो भी ऐसी फोर्सेज हैं उनको अपने चार्टर तैयार करने की जरूरत है. ये हमारा एक हम्बल सजेशन है और हम यहाँ पर जहां जहां हमारी ताकत है हम वो कर रहे हैं और आगे भी हमारी यही कोशिश रहेगी कि इस चार्टर के अराउंड, क्योंकि अब जैसे जैसे लॉकडाउन ये इसके मतलब पूरा इसको लूजन अप कर रहे हैं तो हम अब जाके कैंपेनिंग भी शुरू कर रहे हैं इस पूरे चार्टर ऑफ डिमांड को लेकर.
बिल्कुल बिल्कुल.
क्योंकि अभी तो देखिए हिंदुस्तान में तो वो पीक आया नहीं है जिस पीक की बात हर जगह की जा रही है. आज भी न्यूज में आ रहा है कि एम्स के ही जो डायरेक्टर, उन्होंने कहा कि अब अगस्त तक आएगा इसका पीक. आज सिंगल लार्जेस्ट थी, करीबन 7,000 डेथ्स हुई सॉरी केसेस सामने आए. तो ये और ये वही बात है, यहाँ पर तो खैर बहुत ही मतलब मिस रिपोर्टिंग है इसको लेकर, लेकिन हाँ अभी आने वाला वक्त जो है वो हमें ये मौका दे रहा है कि हम अपने चार्टर को तैयार करके वर्किंग क्लास और ब्रॉडर क्रॉस सेक्शन ऑफ वर्किंग मासेस में जाएं और जो रेडिकलाइजेशन का पोटेंशियल है हम उसको रियलिटी में तब्दील कर सकें.
बिल्कुल बिल्कुल. साथ ही मैं आपको बताना चाहता हूं कि न्यूजीलैंड में जो यहाँ पे जो माइग्रेंट वर्कर हैं जो वर्क वीजा के ऊपर हैं उनको जब सरकार ने सब्सिडी दी तो
जी.
मतलब यूनियन का काम इतना बढ़ गया था कि जो सब्सिडी, क्योंकि होना तो ऐसे चाहिए था कि एक यूनिवर्सल इनकम का कॉन्सेप्ट होना चाहिए था कि डायरेक्ट वर्कर को उनकी उनकी जो पे दी जाती, लेकिन वो मालकों को दी गई और बहुत सारे केसेस ऐसे हैं कि सब्सिडी उनको पहुंची ही नहीं. और दूसरी जो हमारी न्यूजीलैंड में अभी जो सबसे बड़ी डिमांड ये है कि जैसे वेलफेयर स्टेट यहाँ के वर्कर को जो उनकी सहूलियात हैं उनको अनएम्प्लॉयमेंट बेनिफिट मिलता है सब मिलता है, तो हम ये डिमांड कर रहे हैं कि जो यहाँ पे टेम्पररी वर्कर हैं उनको भी वैसी फैसिलिटी मिलनी चाहिए. सो बिल्कुल बहुत सारी ऐसी बातें हैं कि जो न्यूजीलैंड जैसे मुल्क में एक सोशल डेमोक्रेसी जैसे मुल्क में भी वो लागू, मतलब एक एक जैसी आप चार्टर की बात कर रहे थे कि मेरे ख्याल से कोई ऐसा चार्टर बन सकता है कि पूरी दुनिया में उसकी कुछ बातें जो है वो सिमिलर रहेंगी. तो साथी आपका
वो तो साझा होंगे.
जी जी बिल्कुल बिल्कुल जी. बिल्कुल. तो साथी आपका बहुत बहुत धन्यवाद रेडियो शो पे आने के लिए. तो आगे जाके मजदूरों के साथ और कैसी मूवमेंट चलती है उसके बारे में आपसे जानकारी लेते रहेंगे. तो कॉमरेड लाल सलाम, वेरी नाइस टॉक टू यू.
लाल सलाम साथी, थैंक यू.
तो दोस्तों ये सन कॉमरेड शिवानी मजदूर पिघल तो और रेवोल्यूशनरी वर्कर्स पार्टी ऑफ इंडिया तो तो हाँ बेशक असी एक विकसित मुल्क च रह रहे हैं पर बहुत सारिया समानतावान ने जिस तरह के तुसी भारती जी ऑलरेडी कह ही चुके हो कि इत्थे वेज सबसिडी बेशक हर एक नू मुहैया आ पर जिहड़े साडे टेंपरेरी माइग्रेंट्स ने या माइग्रेंट वर्करस ने वो पहले ही थोड़े ज्यादा वनरेबल सिचुएशन च हुंदे ने इस करके उन्हां दा शोषण भी वध हुंदा. तो वेज सबसिडी वाले मामले च भी उन्हां दा काफी शोषण होया कि जिहड़ी उह सबसिडी उन्हां तक पहुंचाई नहीं गई, इंपलॉयर्स ने अपनिया जेबां विच पा लई है.
हां जी. दूसरे जिहड़े हिंदुस्तान च बैठे होए ने उन्हां तक ते भी बिल्कुल नहीं पहुंची.
हाँ जी. हाँ वो कुछ केसेस जो उन्होंने काफी जद्दोजहद करनी पई है ता इंपलॉयर्स ने एप्लीकेशन लगा के उन्होंने पे कर दी वेज सबसिडी, पर काफी सारे इंपलॉयर्स ये कहते रहे क्योंकि तुसी देश तो बाहर हो ओवरसीज हो इसलिए तुसी क्वालीफाई नहीं करते, जेडी कि सरासर गलत गल सी. तो हाँ जी
बस मैं थोड़ी जी ऐड करना चाहता सी कि साथी ने एक गल बहुत वधिया की थी कि जे कोरोना नाल नहीं मरेंगे तो भुख ना मरेंगे. सो बिल्कुल मैं उन्होंने सहमत है कि ये दोनों ना भुख ना मरना चाहिए ते ना ही कोरोना नाल, पर ये विच बार बार अपने सामने उही शॉक डॉक्ट्रिन सदमा सिद्धांत दा जिहड़ा नेमी क्लाइन दी किताब है वो सामने आ रहा है कि वो खुद मंग कर रहे ने मजदूर वर्ग खुद कह रहा भी जे मैं भुख नाल नहीं तो मैं कोरोना नहीं तो मैं भुख नाल मतलब इना उन्होंने एक एक कॉर्नर दे विच करता गया है.
हाँ देखो जेडे अगर वो काम ते नहीं जाते कि अपने आप नू सुरक्षित रखना चाहते ने कि एक्सपोजर ना होवे ताकि उन्होंने इनफेक्शन ना होवे तो ਉਹਨਾਂ ਦਾ ਕਮਾਈ ਦਾ ਸਾਧਨ ਜਿਹੜਾ ਉਹ ਬੰਦ ਹੋ ਜਾਂਦਾ ਅਗਰ ਉਹ ਕੰਮ ਤੇ ਨਹੀਂ ਜਾਂਦੇ, ਰੁਜ਼ਗਾਰ ਨਹੀਂ ਰਹਿੰਦਾ. ਇਹ ਜਿਹੜੇ ਹੈਂਡ ਟੂ ਮਾਊਥ ਅਰਨਰਸ ਨੇ ਜਿਹੜੇ ਡੇ ਟੂ ਡੇ ਅਰਨ ਕਰਦੇ ਨੇ ਉਹਨਾਂ ਦੀ ਗੱਲ ਕਰ ਰਹੇ ਆ, ਵੀਕ ਟੂ ਵੀਕ ਨੇ ਇੱਥੇ ਜਿਹੜੇ ਤੋ ਉਹਨਾਂ ਦੀ ਕਮਾਈ ਬੰਦ ਹੋ ਜਾਂਦੀ ਹੈ. ਸੋ ਅਗਰ ਐਕਸਪੋਜ਼ ਹੋ ਕੇ ਇਨਫੈਕਸ਼ਨ ਨਾਲ ਨਹੀਂ ਉਹ ਪੀੜਤ ਹੋਣਗੇ ਤੋ ਭੁੱਖ ਨਾਲ ਪੀੜਤ ਹੋਣਗੇ. ਸੋ ਉਸ ਸਿਚੁਏਸ਼ਨ ਚ ਜਿੰਨੇ ਵੀ ਇੱਥੇ ਸਾਡੇ ਵੀ ਸੋਸ਼ਲਿਸਟ ਗਰੁੱਪਸ ਨੇ ਯੂਨੀਅਨਸ ਨੇ ਉਹ ਇਹੋ ਹੀ ਮੰਗ ਕਰਦੀਆਂ ਕਿ ਯੂਨੀਵਰਸਲ ਬੇਸਿਕ ਇਨਕਮ ਹੋਣੀ ਚਾਹੀਦੀ ਹੈ. ਮਤਲਬ ਕਿ ਨਾ ਕੋਈ ਬੈਨੀਫਿਸ਼ਰੀ ਬਣੇ ਨਾ ਕੋਈ ਅਨਇੰਪਲੋਇਡ, ਇੱਕ ਯੂਨੀਵਰਸਲ ਬੇਸਿਕ ਇਨਕਮ ਕਿ ਇੱਕ ਬੇਸਿਕ ਲੋੜ ਮੁਤਾਬਕ ਹਰ ਇੱਕ ਨੂੰ ਉਹ ਪ੍ਰੋਵਿਜ਼ਨ ਹੋਵੇ, ਉਹਦੀਆਂ ਲੋੜਾਂ ਪੂਰੀਆਂ ਹੋਣ ਜਿਹੜੀਆਂ ਬੇਸਿਕ ਲੋੜਾਂ ਨੇ. ਇਹਦੇ ਵਿੱਚ ਕੋਈ ਵੱਡੀ ਰੋਕਟ ਸਾਇੰਸ ਵਾਲੀ ਗੱਲ ਨਹੀਂ ਹੈ, ਬੜਾ ਸਿੱਧਾ ਜਿਹਾ ਸਿਧਾਂਤ ਹੈ।
ਔਰ ਜਿਹੜੀ ਇਹਨਾਂ ਨੇ ਖਾਸ ਕਰਕੇ ਮੈਂ ਵੀ ਸੁਣ ਰਿਹਾ ਸੀਗਾ ਸਵਿਟਜ਼ਰਲੈਂਡ ਦੀ ਗੱਲ ਕੀਤੀ ਹੈ ਜਿਹੜਾ ਇੱਕ ਬਹੁਤ ਅਮੀਰ ਮੁਲਕ ਹੈ
ਜੀ,
ਪਰ ਫਿਰ ਸਵਾਲ ਉਹੀ ਆ ਜਾਂਦਾ ਕਿ
ਸਵੀਡਨ ਦੀ ਗੱਲ ਕਰ ਰਹੇ ਸੀ, ਸਵੀਡਨ ਜਾਂ ਸਵਿਟਜ਼ਰਲੈਂਡ,
ਸਵੀਡਨ ਦੀ, ਸੋਰੀ
ਹਾਂਜੀ
ਨਹੀਂ ਸਵਿਟਜ਼ਰਲੈਂਡ ਦੀ, ਸਵੀਡਨ ਦੀ, ਪਰ ਉੱਥੇ ਜਿਹੜੀ ਸਰਕਾਰ ਆ ਉਹ ਰਾਈਟ ਵਿੰਗ ਵਾ, ਦੁਨੀਆਂ ਦੇ ਵਿੱਚ ਜੋ ਇਹ ਜਿਹੜੀਆਂ ਸੱਜੇ ਪੱਖੀ ਸਰਕਾਰਾਂ ਨੇ ਉਹਨਾਂ ਦਾ ਇਹ ਕਿ ਡਿਨਾਇਲ ਦੇ ਵਿੱਚ ਬੈਠੇ ਹੋਏ ਆ, ਔਰ ਬਾਰ ਬਾਰ ਆਪਣੇ ਟਰੰਪ ਕਹੀ ਜਾਂਦਾ ਵੀ ਇਹਦੀ ਵੈਕਸੀਨ ਤੇ ਆਉਣੀ ਆਉਣੀ ਹੈ, ਜਦਕਿ ਸਵਾ ਮੈਂ ਉਹਨੂੰ ਜੀ ਸੁਣ ਰਿਹਾ ਸੀਗਾ ਇੱਥੋਂ ਡੋਨੀਡਨ ਦੇ ਵਿੱਚ ਜਿਹੜਾ ਆਪਣਾ ਵਾਇਕਾਟੋ ਮੈਡੀਕਲ ਕਾਲਜ ਆ ਉੱਥੇ ਦੇ ਸੀਗੇ ਆਰ ਐਨ ਰੈਡ ਦੇ ਉੱਪਰ, ਉਹ ਕਹਿ ਰਹੇ ਸੀਗੇ ਕਿ ਡਾਕਟਰ ਕਹਿ ਰਹੇ ਸੀਗੇ ਕਿ ਕਿਉਂਕਿ ਇਹਦੀ ਜਿਹੜੀ ਅਨੂ ਜੀ ਜਿਹੜੀ ਇਹਦੀ ਕੈਟਾਗਰੀ ਹੈ ਨਾ ਕਰੋਨਾ ਦੀ, ਉਹ ਹੈਗੀ ਆ ਜਿਹੜਾ ਤੁਹਾਡਾ ਜਨਰਲ ਫਲੂ ਹੈ, ਜਿਹੜਾ ਜ਼ੁਕਾਮ ਹੁੰਦਾ ਤੁਹਾਨੂੰ ਉਹਦੇ ਉਸ ਕੈਟਾਗਰੀ ਦੇ ਵਿੱਚ ਆਉਂਦਾ, ਕਿ ਅੱਜ ਹੁਣ ਤੱਕ ਦੁਨੀਆਂ ਦੇ ਵਿੱਚ ਉਹ ਇੱਕ ਜਿਹੜੀ ਜਿਹੜਾ ਤੁਹਾਨੂੰ ਫਲੂ ਹੁੰਦਾ ਹੈ ਜਾਂ ਜ਼ੁਕਾਮ ਹੁੰਦਾ ਆ ਉਹਦੀ ਕੋਈ ਵੈਕਸੀਨ ਨਹੀਂ ਬਣਾ ਸਕੇ।
ਨਹੀਂ ਫਲੂ ਦੀਆਂ ਵੈਕਸੀਨ ਹੈਗੀਆਂ ਨੇ,
ਜਿਹੜੇ ਪੇਸ਼ੈਂਟ ਜਿਹੜੇ ਨੇ ਉਹ ਠੀਕ ਹੋ ਰਹੇ ਨੇ ਉਹ ਜਦੋਂ ਉਹਨਾਂ ਨੂੰ ਉਹ ਆਰਾਮ ਮਿਲਦਾ, ਕਿਉਂਕਿ ਉਹਨੂੰ ਜੀ ਉਹਦੇ ਉਹ ਮੈਂ ਕਾਫੀ ਵਧੀਆ ਸੀਗੀ ਕਿ ਉਹ ਤੁਹਾਡੀ ਜਿਹੜੀਆਂ ਲੰਗਸ ਨੇ ਜਦੋਂ ਤੁਹਾਨੂੰ ਉਹ ਸਾਹ ਆਉਂਦਾ ਉਹ ਏਦਾਂ ਆਪਸ ਦੇ ਵਿੱਚ ਜੁੜਦੀਆਂ ਨੇ ਤੇ ਖੁੱਲਦੀਆਂ ਨੇ, ਤੇ ਉਹ ਜਿਹੜਾ ਉਹ ਇੱਕ ਜਿਹਨੂੰ ਆਪਾਂ ਬਫਰ ਕਵਾਂਗੇ ਉਹ ਜਦੋਂ ਉਹਦੇ ਉੱਪਰ ਇਨਫੈਕਸ਼ਨ ਹੁੰਦੀ ਹੈ ਉਹਦੇ ਉੱਪਰ ਇੱਕ ਤਰ੍ਹਾਂ ਦਾ ਇੱਕ ਗਲੂ ਟਾਈਪ ਦਾ ਇੱਕ ਜਿਹੜੀ ਗੂੰਦ ਟਾਈਪ ਦਾ ਕੋਈ ਇਨਫੈਕਸ਼ਨ ਹੁੰਦੀ ਹੈ ਤੇ ਉਹ ਜਿਹੀਆਂ ਖੁੱਲਣੀਆਂ ਤੇ ਉਹ ਬੰਦ ਹੋਣੀਆਂ, ਬੰਦ ਹੋ
ਜਾਂਦਾ,
ਸਾਹ ਰੁਕ ਜਾਂਦਾ। ਇਸੇ ਕਰਕੇ ਫਿਰ ਜਦੋਂ ਵੈਂਟੀਲੇਟਰ ਦਿੰਦੇ ਆ ਫਿਰ ਉਹ ਸਾਹ ਤੁਹਾਡਾ ਅੰਦਰ ਧੱਕਦਾ ਤੇ ਬਾਹਰ ਕੱਢਦਾ, ਸੋ ਉਹ ਕਿਉਂਕਿ ਜੇ ਤੁਹਾਡਾ ਸਾਹ ਹੀ ਬੰਦ ਹੋ ਗਿਆ ਤੇ ਫਿਰ ਬਾਕੀ ਜਿਹੜਾ ਸਿਸਟਮ ਹੌਲੀ ਹੌਲੀ ਫੇਲ ਹੋਊਗਾ, ਉਹ ਸੋ ਬੇਸਿਕਲੀ ਉਹ ਵੈਂਟੀਲੇਟਰ ਦੇ ਨਾਲ ਤੁਹਾਨੂੰ ਟੈਂਪਰੇਰੀ ਉਹ ਸਾਹ ਦਵਾਉਂਦੇ ਨੇ, ਉਹਦੇ ਨਾਲ ਤੁਹਾਡਾ ਇਮਿਊਨਿਟੀ ਜਿਹੜਾ ਸਿਸਟਮ ਆ ਉਹ ਡਿਵੈਲਪ ਹੁੰਦਾ,
ਇਨ ਦਾ ਮੀਨ ਟਾਈਮ ਤੁਹਾਡੀ ਬਾਡੀ ਰਿਕਵਰ
ਕਰਦੀ ਹੈ, ਸੋ ਉਹਦੇ ਨਾਲ ਹੀ ਉਹਦੇ ਵਾਸਤੇ ਜਿਹੜੇ ਹਸਪੀਟਲ ਨੇ ਉਹ ਪੂਰੇ ਦੇ ਪੂਰੇ ਉਹ ਇਕਵਿਪਡ ਹੋਣੇ ਚਾਹੀਦੇ
ਬਿਲਕੁਲ। ਔਰ ਵੈਸੇ ਵੀ ਜਿੰਨੀਆਂ ਮੌਤਾਂ ਇੱਥੇ ਨਿਊਜ਼ੀਲੈਂਡ 'ਚ ਅਸੀਂ ਦੇਖਿਆ, ਮੈਨੂੰ ਲੱਗਦਾ ਦੁਨੀਆਂ ਭਰ 'ਚ ਇਸ ਤਰ੍ਹਾਂ ਕਿ ਜਿੰਨੀਆਂ ਮੌਤਾਂ ਹੋਈਆਂ ਨੇ ਉਹ ਕਿਤੇ ਜ਼ਿਆਦਾ ਉਮਰ ਦੇ ਲੋਕਾਂ 'ਚ ਹੋਈਆਂ ਨੇ, ਔਰ ਉਹਨਾਂ ਦੇ ਹੋਰ ਅੰਡਰਲਾਈੰਗ ਮੈਡੀਕਲ ਇਸ਼ੂਜ਼ ਬਹੁਤ ਸਨ। ਮਤਲਬ ਕਿ ਕਿਸੇ ਇੱਥੇ ਨਿਊਜ਼ੀਲੈਂਡ 'ਚ ਤਾਂ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨੌਜਵਾਨ ਦੀ ਟੋਟਲੀ ਸਿਹਤਮੰਦ ਹੋਏ ਜਿਹੜਾ ਉਹਦੀ ਮੌਤ ਹੋਈ ਹੋਵੇ, ਤੋ ਜਿਹੜੇ ਲੋਕ ਪਹਿਲਾਂ ਹੀ ਉਹਨਾਂ ਦੇ ਕਾਫੀ ਹੈਲਥ ਇਸ਼ੂਜ਼ ਨੇ,
ਉਹਨਾਂ ਦੀ
ਮਤਲਬ ਉਹ ਇਮਿਊਨੋ ਕੰਪਰੋਮਾਈਜ਼ਡ ਨਹੀਂ ਆ, ਉਹਨਾਂ ਦੀ ਇਮਿਊਨਿਟੀ ਲੋਅ ਆ, ਉਹਨਾਂ ਨੂੰ ਇਹ ਜ਼ਿਆਦਾ ਅਸਰ ਕਰਦੀ ਹੈ ਇਹ ਚੀਜ਼, ਔਰ ਉਹ ਤੇ ਕੁਦਰਤੀ ਵੀ ਉਹ ਚੀਜ਼ ਨੂੰ ਅਸੀਂ ਸਮਝ ਸਕਦੇ ਹਾਂ,
ਖਾਸ ਕਰਕੇ ਹਿੰਦੁਸਤਾਨ ਵਰਗੇ ਮੁਲਕਾਂ ਜਿੱਥੇ ਰੋਟੀ ਨਹੀਂ ਖਾਣ ਨੂੰ ਮਿਲਦੀ ਪੂਰੀ ਤਰ੍ਹਾਂ, ਉਹਨਾਂ ਦੀ ਵਿਚਾਰਿਆਂ ਦੀ
ਇਮਿਊਨਿਟੀ ਹਾਂ ਉਹ ਹਮੇਸ਼ਾ ਹੀ ਘੱਟ ਹੋਊਗੀ ਉਹਨਾਂ ਦੀ, ਸੋ ਉਹਨਾਂ ਨੂੰ ਬਿਮਾਰੀਆਂ ਜਲਦੀ ਫੜਨਗੀਆਂ,
ਪੌਸ਼ਟਿਕ ਜਿਹੜਾ ਭੋਜਨ ਨਹੀਂ ਮਿਲਦਾ ਹੈ।
ਬਿਲਕੁਲ ਬਿਲਕੁਲ, ਪਿੱਛੇ ਜੇ ਜਦੋਂ ਭਾਰਤ ਵਿੱਚ ਇਹਨਾਂ ਨੇ ਇੱਕ ਡਰਾਈਵ ਚਲਾਈ ਸੀਗੀ ਜਿਹੜੇ ਉਹ MMR ਦੇ ਵੈਕਸੀਨ ਦੇਣ ਚ, ਉਹ ਵੀ ਇਹ ਕਹਿੰਦੇ ਸੀਗੇ ਕਿ ਉਹ ਛੋਟੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਉਹ ਮੀਜ਼ਲਸ ਕਰਕੇ, ਮੇਰਾ ਖਿਆਲ ਮੰਪਸ ਮੀਜ਼ਲਸ ਰੁਬੈਲਾ ਕਰਕੇ, ਤੋ ਉਹਦੇ ਚੋਂ ਵੀ ਉਹ ਬਹੁਤ ਸਾਰੇ ਰਿਸਰਚ ਪੇਪਰ ਇਹੋ ਜਿਹੇ ਸ਼ੋਅ ਕਰ ਰਹੇ ਸੀਗੇ ਕਿ ਜਿੱਥੇ ਸਫਾਈ ਨਹੀਂ ਰਹਿੰਦੀ, ਹਾਈਜੀਨ ਨਹੀਂ ਹੈ, ਤੇ ਜਿੱਥੇ ਉਹ ਪੌਸ਼ਟਿਕ ਆਹਾਰ ਨਹੀਂ ਹੈ ਛੋਟੇ ਬੱਚਿਆਂ ਨੂੰ, ਉਹਨਾਂ 'ਚ ਉਹ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ, ਤੋ ਇਹ ਦੋ ਮਤਲਬ ਕਿ ਗਰੀਬੀ ਹਟਾਈ ਜਾਵੇ ਬੇਸਿਕਲੀ,
ਬਿਲਕੁਲ,
ਤੋ ਉਹ ਹਾਂ ਖੁਦ ਬਖੁਦ ਉਹ ਚੀਜ਼ਾਂ ਦੇ ਇਲਾਜ ਜਿਹੜੇ ਨੇ ਉਹ ਬਿਮਾਰੀਆਂ ਜ਼ੋਰ ਹੀ ਨਹੀਂ ਫੜਦੀਆਂ ਅਗਰ ਤੁਹਾਡੀ ਉਹ ਸਾਰੇ ਹਾਲਾਤ ਠੀਕ ਹੋਣ।
ਔਰ ਬਿਲਕੁਲ ਜਿਹੜੇ ਕਾਮਰ ਸ਼ਿਵਾਨੀ ਕਹਿ ਗਏ ਨੇ ਕਿ ਜਿਹੜੇ ਫੂਡ ਜਿਹੜੀ ਪ੍ਰੋਸੈਸਿੰਗ ਵਾ ਉਹਨੂੰ ਸਹੀ ਕੀਤਾ ਜਾਵੇ, ਕਿਉਂਕਿ ਜਿੱਥੇ ਵੀ ਕਹਿੰਦੇ ਨੇ ਵਾਇਰਸ ਆਇਆ ਜਾਨਵਰਾਂ ਦੇ,
ਬਿਲਕੁਲ ਬਿਲਕੁਲ,
ਉਹਨੂੰ ਕਿਉਂਕਿ ਜਦੋਂ ਤੁਸੀਂ ਪ੍ਰੋਸੈਸਿੰਗ ਠੀਕ ਕਰੋਗੇ ਤੇ ਉਹਦੇ ਵਿੱਚ ਖਰਚਾ ਆਉਂਦਾ ਹੈ, ਤੇ ਜਦੋਂ ਪ੍ਰੋਫਿਟ ਮਰਦਾ ਹੈ ਤੇ ਫਿਰ ਖਰਚਾ ਤਾਂ ਨਹੀਂ ਨਾ ਕਰ ਸਕਦਾ।
ਹਾਂ ਵੈਸੇ ਵੀ ਹਾਂ ਉਹ ਜਿਹੜੇ ਇਹ ਸਪੀਸੀ ਜੰਪ ਕੀਤਾ ਜਿਹੜਾ ਕਰੋਨਾ ਵਾਇਰਸ ਨੇ ਉਹ ਮੇਰੇ ਖਿਆਲ ਬੈਟਸ ਜਿਹੜੇ ਚਮਗਿੱਦੜਾਂ ਉਹ ਵੀ ਇੰਪਲੀਕੇਟਡ ਨੇ ਇਹਦੇ ਚ, ਤੋ ਚਮਗਿੱਦੜ ਜਿਹੜੇ ਨੇ ਉਹ ਜਨਰਲੀ ਕੋਈ ਵੀ ਇਹੋ ਜਿਹਾ ਜਾਨਵਰ ਹੈ ਜਿਹੜਾ ਉਹ ਵਾਇਲਡ ਚ ਰਹਿੰਦਾ, ਜੰਗਲ ਚ ਰਹਿੰਦਾ, ਜਿੱਥੇ ਕਿ ਉਹਦਾ ਇੱਕ ਕੁਦਰਤੀ ਇਨਵਾਇਰਮੈਂਟ ਹੈ, ਜਦੋਂ ਤੁਸੀਂ ਉਹ ਸਾਰਾ ਉਹਦੇ ਚ ਇੰਟਰਫੇਅਰ ਕਰ ਦਿੱਤਾ ਤੋ ਉਹਦਾ ਜਿਹੜਾ ਇੱਕ ਕੁਦਰਤ ਦਾ ਸਾਈਕਲ ਆ ਉਹਦੇ ਚ ਜਦੋਂ ਤੁਸੀਂ ਤੋੜ ਮਰੋੜ ਕਰੋਗੇ ਤੋ ਉਹਦਾ ਕੋਈ ਨਾ ਕੋਈ ਨੈਗੇਟਿਵ ਇੰਪੈਕਟ ਅਸਰ ਜਿਹੜਾ ਉਹ ਸਾਹਮਣੇ ਆਏਗਾ।
ਬਿਲਕੁਲ 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 ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਮੈਨੂੰ ਹੁਣ ਮੁਲਕ ਦਾ ਨਾਂ ਯਾਦ ਭੁੱਲ ਗਿਆ ਹੁਣ ਜਿਹੜੀ ਚਮਗਿੱਦੜ ਦੀ ਵੀ ਗੱਲ ਹੈ ਕਿ ਉਹ ਮੁਲਕ ਦੇ ਵਿੱਚ ਉਹਨਾਂ ਨੇ ਬਕਾਇਦਾ ਵੀਡੀਓ ਵੀ ਦਿਖਾਈ ਸੀਗੀ ਕਿ ਉਹ ਚਮਗਿੱਦੜਾਂ ਦਾ ਹੈਗਾ ਜਿੱਦਾਂ ਡੇਰਾ ਕਹਿ ਲਓ ਉੱਥੇ ਉਹ ਲੱਖਾਂ ਦੇ ਹਿਸਾਬ ਨਾਲ ਨੇ ਤੇ ਉਹ ਜਿਹੜੇ ਲੋਕ ਨੇ ਉਹ ਅੰਦਰ ਜਾਂਦੇ ਆ ਤੇ ਉਹਨਾਂ ਜਿਹੜੀਆਂ ਥੀਸਿਸ ਜਿਹੜਾ ਉਹਨਾਂ ਦਾ ਵੇਸਟ ਵਾ ਉਹਨੂੰ ਉਹ ਇਕੱਠਾ ਕਰਦੇ ਨੇ ਤੇ ਉਹ ਸਭ ਤੋਂ ਵਧੀਆ ਫਰਟੀਲਾਈਜ਼ਰ ਮੰਨਿਆ ਜਾਂਦਾ ਹੈ। ਪਰ ਉਹ ਜਦੋਂ ਉਹ ਇਹ ਕੁਦਰਤੀ ਤਰੀਕਾ ਆ ਕਿਉਂਕਿ ਅਸੀਂ ਵੀ ਗੋਹੇ ਨੂੰ ਵੀ ਫਰਟੀਲਾਈਜ਼ਰ ਵਾਂਗੂ ਵਰਤਦੇ ਹਾਂ ਪਰ ਜਦੋਂ ਉਹ ਕੁਦਰਤ ਨਾਲ ਤੁਸੀਂ ਖੇਡਦੇ ਹੋ ਪੁੱਠੇ ਤਰੀਕੇ ਨਾਲ
ਉਹ ਤੁਸੀਂ ਚੀਜ਼ਾਂ ਨੂੰ ਫਾਸਟ ਟਰੈਕ ਕਰਦੇ ਹੋ ਫਾਸਟ ਫਾਰਵਰਡ ਕਰਦੇ ਹੋ ਕਿ ਉਹ ਜਲਦੀ ਨਾਲ ਬਹੁਤ ਸਾਰਾ ਕੁਛ ਇਕੱਠਾ ਹੋ ਜਾਵੇ ਅਕਿਊਮੂਲੇਟ ਹੋ ਜਾਵੇ ਮੈਸ ਪ੍ਰੋਡਕਸ਼ਨ ਹੋ ਜਾਵੇ ਤਾਂ ਕਿ ਤੁਹਾਡਾ ਜਿਹੜਾ ਮੁਨਾਫਾ ਆ ਉਹ ਵੱਧ ਜਾਵੇ ਕੈਪੀਟਲਿਜ਼ਮ ਦਾ ਇਹੋ ਹੀ ਹੈ ਨਾ ਪੂੰਜੀਵਾਦ ਦਾ ਉਦੋਂ ਫਿਰ ਉਹ ਥੋੜਾ ਟਾਈਮ ਤਾਂ ਸ਼ਾਇਦ ਉਹ ਚੱਲ ਜਾਊਗਾ ਪਰ ਉਹਦੇ ਜਿਹੜੇ ਸਾਈਡ ਇਫੈਕਟ ਨੇ ਨੈਗੇਟਿਵ ਐਡਵਰਸ ਇਫੈਕਟ ਨੇ ਉਹਦੇ ਮਾੜੇ ਅਸਰ ਨੇ ਉਹ ਵੀ ਨਾਲ ਨਾਲ ਆਉਣੇ ਨੇ ਸਾਹਮਣੇ।
ਬਿਲਕੁਲ ਸਾਹਮਣੇ
ਇਹ ਕਰੋਨਾ ਵਾਇਰਸ ਵਾਲੀ ਚੀਜ਼ ਵੀ ਉਸੇ ਚੋਂ ਹੀ ਨਿਕਲੀ ਹੈ।
ਬਿਲਕੁਲ ਹਾਂਜੀ ਕੋਈ ਖਬਰ ਆਈ ਹੈ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਇਹ ਬਕਾਇਦਾ ਬਸ ਥੋੜੇ ਮਿੰਟ ਹੀ ਪਹਿਲਾਂ
ਪਹੁੰਚੀ ਹੈ ਹਾਂਜੀ ਇਹ ਖਬਰ ਚੰਗੀ ਨਹੀਂ ਹੈ
ਹਾਂਜੀ
ਇਹ ਅੱਜ ਦੀ ਖਬਰ ਹੈ 4 ਵਜੇ ਦੀ ਹੈ staff.co.nz ਦੇ ਹਵਾਲੇ ਤੋਂ ਹੈ ਤੋ ਰੇਡੀਓ ਤਰਾਨਾ ਦੇ ਨੇ ਜੀ ਵੰਦਨਾ ਮਹਾਨ ਉਹਨਾਂ ਨੇ ਗੱਲਬਾਤ ਕੀਤੀ ਹੈ ਇਮੀਗ੍ਰੇਸ਼ਨ ਮਿਨਿਸਟਰ ਈਅਨ ਲੀਸ ਗੈਲੋਏ ਨਾਲ ਖਾਸ ਤੌਰ ਤੇ ਜਿਹੜੇ ਟੈਂਪਰਰੀ ਵੀਜ਼ਾਸ ਵਾਲੇ ਓਵਰਸੀਜ਼ ਸਟਕ ਨੇ ਇਸ ਵਕਤ ਉਹਨਾਂ ਨੂੰ ਲੈ ਕੇ ਤੋ ਪੂਰੀ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਦਾ ਸਾਰਾ ਉਹਨਾਂ ਦੇ ਪਰਸਨਲ ਬਿਲੋਂਗਿੰਗਸ ਉਹਨਾਂ ਦੀ ਜ਼ਿੰਦਗੀ ਇੱਥੇ ਹੈ ਤੋ ਕਿ ਉਹਨਾਂ ਨੂੰ ਵਾਪਸ ਆਉਣ ਦਿੱਤਾ ਜਾਵੇ ਤੋ ਇਹ ਕਹਿ ਰਹੇ ਨੇ ਕਿ ਬਾਰਡਰ ਜਿਹੜਾ ਇਨਡੈਫੀਨੇਟਲੀ ਕਲੋਜ਼ਡ ਹੈ ਕੋਈ ਆਸ ਨਹੀਂ ਹੈ ਕਿ ਜਲਦੀ ਬਾਰਡਰ ਜਿਹੜਾ ਉਹ ਖੁੱਲੇਗਾ ਨਾਲ ਇਹ ਵੀ ਕਹਿ ਰਹੇ ਨੇ ਕਿ ਰਿਸਟ੍ਰਿਕਸ਼ਨ ਇਹ ਹੈ ਕਿ ਇੱਕ ਦਿਨ ਚ ਸਿਰਫ ਅਸੀਂ 250 ਲੋਕਾਂ ਨੂੰ ਕੁਆਰੰਟੀਨ ਕਰ ਸਕਦੇ ਹਾਂ ਤੋ ਕਾਰਨ ਇਹ ਦਿੱਤਾ ਜਾ ਰਿਹਾ ਕਿ ਅਸੀਂ ਉਹ ਕੋਰੋਨਾ ਦਾ ਸਪਰੈਡ ਜਿਹੜਾ ਉਹਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ ਤੋ ਇਹਨਾਂ ਨੂੰ ਕੋਈ ਪੁੱਛੇ ਵੀ ਉਹ ਕੁਆਰੰਟੀਨ ਦਾ ਪ੍ਰੋਸੈਸ ਇਸੇ ਲਈ ਹੈ ਨਾ ਕਿ ਤੁਸੀਂ ਉਹ ਕੰਟਰੋਲ ਕਰਨਾ ਚਾਹੁੰਦੇ ਹੋ ਤੋ ਪਹਿਲਾਂ ਜਿਹੜੇ ਤੁਸੀਂ ਨਿਊਜ਼ੀਲੈਂਡ ਪਰਮਾਨੈਂਟ ਰੈਜ਼ੀਡੈਂਟ ਤੇ ਸਿਟੀਜ਼ਨ ਜਿਹੜੇ ਆ ਗਏ ਨੇ ਵਾਪਸ ਹੁਣ ਹੋਰ ਵੀ ਸ਼ਾਇਦ ਆਉਣਗੇ ਉਹਨਾਂ ਦਾ DNA ਕੋਈ
ਮਤਲਬ
DNA ਨਹੀਂ ਕਹਿਣਾ ਚਾਹੀਦਾ ਉਹਨਾਂ ਦੀ ਬਾਇਓਲੋਜੀ ਫਿਜ਼ੀਓਲੋਜੀ ਕੋਈ ਇਹਨਾਂ ਇਨਸਾਨਾਂ ਨਾਲੋਂ ਵੱਖਰੀ ਹੈ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਘੱਟ ਇਫੈਕਟ ਕਰਦਾ ਤੇ ਟੈਂਪਰਰੀ ਵੀਜ਼ਿਆਂ ਵਾਲਿਆਂ ਨੂੰ ਜ਼ਿਆਦਾ ਇਫੈਕਟ ਕਰਦਾ ਇਹ ਤਾਂ ਸਰਾਸਰ ਇੱਕ ਗਲਤ ਸਿਲਸਿਲਾ ਹੈ ਤੋ ਇਹ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਨੇ ਇਹ ਪੁਆਇੰਟ ਰੱਖਿਆ ਕਿ ਉਹ ਲੋਕਾਂ ਨੇ ਇੱਥੇ ਕਿਰਾਏ ਤੇ ਘਰ ਨੇ ਜਾਂ ਸ਼ਾਇਦ ਕਈਆਂ ਦੇ ਆਪਣੇ ਵੀ ਹੋਣ ਪਰ ਜ਼ਿਆਦਾਤਰ ਕਿਰਾਏ ਦੇ ਹੋਣਗੇ ਉਹਨਾਂ ਦੀਆਂ ਪਰਸਨਲ ਬਿਲੋਂਗਿੰਗਸ ਉਹਨਾਂ ਘਰਾਂ 'ਚ ਨੇ ਉਹਨਾਂ ਦੀਆਂ ਕਾਰਾਂ ਗੱਡੀਆਂ ਇੱਥੇ ਨੇ ਫਿਰ ਉਹ ਕੀ ਕਰਨ ਉਹਦਾ ਉਹ ਕਹਿ ਰਹੇ ਨੇ ਕਿ ਉਹ ਆਪਣੇ ਆਪਣੇ ਦੇਸ਼ ਦੇ ਕੌਂਸਲੇਟਸ ਅੰਬੈਸੀਆਂ ਨਾਲ ਰਾਬਤਾ ਕਰਕੇ ਆਪਣਾ ਸਮਾਨ ਜਿਹੜਾ ਵਾਪਸ ਮੰਗਵਾਉਣ ਦਾ ਇੰਤਜ਼ਾਮ ਕਰ ਲੈਣ।
ਅਨੂ ਜੀ ਇਹ ਬਹੁਤ ਗੰਭੀਰ ਮਸਲਾ ਪਹਿਲਾਂ ਵੀ ਚਰਚਾ ਅਸੀਂ ਇੱਥੇ ਕਰਨਾ ਚਾਹੁੰਦੇ ਸੀਗੇ ਕਿ ਅੱਜ 2 ਹਫ਼ਤੇ ਹੋ ਗਏ ਜੀ
ਹਾਂਜੀ ਇਸ ਬੁੱਧਵਾਰ ਨੂੰ 2 ਹਫ਼ਤੇ ਹੋ ਜਾਣੇ ਆ ਉਹ ਜਿਹੜਾ ਨਵਾਂ ਲਾਅ ਅਮੈਂਡ ਕੀਤਾ ਇਹਨਾਂ ਨੇ ਇਮੀਗ੍ਰੇਸ਼ਨ ਦਾ ਜਿਹਦੇ ਚ ਕਿ ਮਿਨਿਸਟਰ ਨੂੰ ਕਾਫੀ ਸਾਰੀ ਜਿਹੜੀਆਂ ਤਾਕਤਾਂ ਉਹ ਤਾਕਤ ਹੋਏਗੀ ਉਹਦੇ ਕੋਲ ਕਿ ਉਹ ਰਾਦਰ ਦੈਨ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਇਕੱਲਾ ਇਕੱਲਾ ਵਿਅਕਤੀ ਆਪਣੇ ਵੀਜ਼ਾ ਐਕਸਟੈਂਸ਼ਨ ਜਾਂ ਐਪਲੀਕੇਸ਼ਨ ਲਗਾਵੇ ਤੋ ਉਹ ਮਿਨਿਸਟਰ ਜਿਹੜਾ ਉਹ ਔਨ ਮੈਸ ਇੱਕ ਵੀਜ਼ਾ ਕੈਟੇਗਰੀ ਨੂੰ ਉਹ ਖੋਲ ਸਕਦੇ ਨੇ ਜਾਂ ਰੱਦ ਕਰ ਸਕਦੇ ਨੇ ਸੋ ਮਤਲਬ ਕਿ ਫਾਸਟ ਟਰੈਕ ਹੋ ਜਾਏਗਾ ਕੰਮ ਤੋ ਇਹਨਾਂ ਨੇ ਸਪੈਸੀਫਿਕ ਇੱਥੇ ਇਹ ਮੈਂਸ਼ਨ ਕੀਤਾ ਕਿ ਜਿਨ੍ਹਾਂ ਦੇ ਆਲਰੇਡੀ ਵੀਜ਼ੇ ਵੈਲਿਡ ਵੀ ਨੇ ਉਹਨਾਂ ਦੀਆਂ ਅਗਰ ਜੋਬਸ ਵੀ ਇੱਥੇ ਨੇ ਤੋ ਵਾਪਸ ਆਉਣ ਲਈ ਜਿਹੜਾ ਲੇਬਰ ਮਾਰਕੀਟ ਟੈਸਟ ਆ ਉਹ ਕੀਤਾ ਜਾਊਗਾ ਕਿ ਜਿਹੜੇ ਕੀਵੀਜ਼ ਨੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਸੋ ਜਿਨ੍ਹਾਂ ਕੋਲ ਆਲਰੇਡੀ ਜੋਬਸ ਹੈਗੀਆਂ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਕਹਿ ਰਹੇ ਨੇ ਮਤਲਬ ਕਿ ਲੋਕਾਂ ਦੀਆਂ ਨੌਕਰੀਆਂ ਜਿਹੜੀਆਂ ਜਿਨ੍ਹਾਂ ਕੋਲ ਆਲਰੇਡੀ ਨੇ ਉਹ ਰੱਦ ਕੀਤੀਆਂ ਜਾਣਗੀਆਂ ਸਰਾਸਰ ਗਲਤ ਕੋਈ ਨੀ ਜੀ ਆਉਂਦੇ ਫਰਾਈਡੇ ਤੋਂ ਮੇਰਾ ਖਿਆਲ 100 ਲੋਕਾਂ ਨੂੰ 100 ਲੋਕਾਂ ਦੀ ਗੈਦਰਿੰਗ ਦੀ ਇਜਾਜ਼ਤ ਮਿਲ ਜਾਣੀ ਆ ਸੋ ਅਸੀਂ ਸਾਨੂੰ ਰੋਕ ਕੇ ਹੋਈ ਸੀਗੀ ਹੁਣ ਤੱਕ ਸੜਕਾਂ ਤੇ ਉਤਰਨ ਦੀ ਪ੍ਰੋਟੈਸਟ ਕਰਨ ਦੀ ਕਿ ਅਸੀਂ ਇਹਨਾਂ ਦੇ ਜਿਹੜੇ ਉਹ ਲੋਕਡਾਊਨ ਦੇ ਰੂਲਸ ਨੇ ਅਲੱਗ ਅਲੱਗ ਲੈਵਲਸ ਦੇ ਅਸੀਂ ਉਹਨਾਂ ਨੂੰ ਓਨਰ ਕਰ ਰਹੇ ਸੀਗੇ ਅਸੀਂ ਕੋਈ ਜ਼ਿਆਦਾ
ਉਹਦੇ ਚ ਜੀ ਹੈਰਾਨੀ ਦੀ ਗੱਲ ਇਹ ਹੈ ਅਸੀਂ ਪਿਛਲੇ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਲੱਗ ਰਿਹਾ ਸੀਗਾ ਕਿ ਸਰਕਾਰ ਦੀ ਇੰਟੈਂਸ਼ਨ
ਸਹੀ ਨਹੀਂ
ਸਾਨੂੰ ਨਹੀਂ ਸਹੀ ਲੱਗ ਰਹੀ ਸੀਗੀ
ਪਿਛਲੇ ਦੋ ਹਫ਼ਤੇ ਆਲਮੋਸਟ ਹੋ ਗਏ ਨੇ ਕਾਨੂੰਨ ਪਾਸ ਹੋਏ ਨੂੰ ਚੁੱਪ ਕਰਕੇ ਬੈਠੇ ਉਹਦੇ ਤੋਂ ਸਾਨੂੰ ਸ਼ੱਕ ਪੈ ਰਿਹਾ ਸੀਗਾ ਕਿ ਕੋਈ ਗੜਬੜ ਹੈ
ਕੁਛ ਨਾ ਕੁਛ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਸਰਕਾਰ ਨੇ ਇਮੀਗ੍ਰੇਸ਼ਨ ਦੀਆਂ ਤਾਕਤਾਂ ਆਪਣੇ ਹੱਥ ਚ ਲਈਆਂ ਨੇ ਉਹ ਦੋਨੇ ਪਾਸੇ ਗੱਲ ਜਾ
ਸਕਦੀ ਸਾਨੂੰ
ਲੱਗ ਰਿਹਾ ਸੀਗਾ ਕਿ ਇਹ ਸ਼ਾਇਦ ਚੰਗੇ ਪਾਸੇ ਨੂੰ ਹੋਊਗਾ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਚੁੱਪ ਧਾਰੀ ਹੋਈ ਸੀਗੀ ਹੁਣ ਤੱਕ ਔਰ ਜਿਹੋ ਜਿਹੇ ਇਸ਼ਾਰੇ ਇਹਦੇ ਵਿੱਚ ਦਿੱਤੇ ਜਾ ਰਹੇ ਨੇ
ਕਿਉਂਕਿ ਇਹ ਬੇਸ਼ੱਕ ਇਹਨਾਂ ਨੇ ਬਿਆਨ ਨੂੰ ਦੋ ਹਫ਼ਤੇ ਪਹਿਲਾਂ ਜਦੋਂ ਜਾਂ 10-12 ਦਿਨ ਪਹਿਲਾਂ ਆਇਆ ਕਿ ਵੀਜ਼ੇ ਤਾਂ ਕਿ ਕੋਈ ਵੀਜ਼ਾ ਜਿਹੜਾ ਆ ਉਹ ਰਿਵੋਕ ਨਹੀਂ ਕੀਤਾ ਜਾਊਗਾ ਮਤਲਬ ਤੁਸੀਂ ਜੇ ਬਾਰਡਰ ਇਨਡੈਫੀਨਿਟਲੀ ਕਲੋਜ਼ ਰੱਖਣਾ ਵੀਜ਼ਾ ਤੁਹਾਨੂੰ ਰਿਵੋਕ ਕਰਨ ਦੀ ਲੋੜ ਹੀ ਨਹੀਂ ਪੈਣੀ ਲੋਕਾਂ ਦੇ ਵੀਜ਼ੇ ਆਪੇ ਐਕਸਪਾਇਰ ਹੋ ਜਾਣੇ ਨੇ ਕਿਉਂਕਿ ਇਹਨਾਂ ਨੇ ਉਹ ਨਵੇਂ ਲਾਅ ਦੇ ਵਿੱਚ ਇਹ ਵੀ ਪ੍ਰੋਵੀਜ਼ਨ ਰੱਖੀ ਹੋਈ ਹੈ ਕਿ ਮਿਨਿਸਟਰ ਜਿਹੜੇ ਉਹ ਅਗਰ ਕਿਸੇ ਦਾ ਵੀਜ਼ਾ ਐਕਸਪਾਇਰ ਹੁੰਦਾ ਉਹਨੂੰ ਉਹ ਐਕਸਟੈਂਡ ਕਰ ਸਕਦੇ ਨੇ ਜਾਂ ਔਨ ਮੈਸ ਵੀਜ਼ਾ ਐਕਸਟੈਂਡ ਕੀਤੇ ਜਾ ਸਕਦੇ ਨੇ ਤੋ ਉਹ ਓਰਲ ਸਬਮਿਸ਼ਨ ਚ ਮੈਂ ਪਾਰਟ ਲਿਆ ਸੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਵੱਲੋਂ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਨਾਲ ਤੋ ਉਹਨਾਂ ਨੂੰ ਜਦੋਂ ਮੈਂ ਸਵਾਲ ਰੱਖਿਆ ਕਿ ਇਹ ਤੁਸੀਂ ਆਸ਼ਵਾਸਨ ਦਵਾ ਸਕਦੇ ਹੋ ਕਿ ਇਹ ਜਿਹੜੀ ਕਲੋਜ਼ ਹੈ ਉਹਦੇ ਤਹਿਤ ਜਿਹੜੇ ਓਵਰਸੀਜ਼ ਬੈਠੇ ਨੇ ਉਹਨਾਂ ਦੇ ਅਗਰ ਵੀਜ਼ੇ ਐਕਸਪਾਇਰ ਹੁੰਦੇ ਨੇ ਤੋ ਉਹ ਐਕਸਟੈਂਡ ਕਰ ਦਿੱਤੇ ਜਾਣਗੇ ਤੋ ਉਹ ਮਾਈਕਲ ਵੁੱਡ ਹਾਊਸ ਲੀਡ ਕਰ ਰਹੇ ਸੀਗੇ ਉਹ ਸੈਸ਼ਨ ਨੂੰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਨਹੀਂ ਉਹ ਟੈਂਪਰਰੀ ਵੀਜ਼ਾ ਹੋਲਡਰਸ ਵਾਸਤੇ ਨਹੀਂ ਪ੍ਰੋਵੀਜ਼ਨ ਉਹ ਰੈਜ਼ੀਡੈਂਟਸ ਵਾਸਤੇ ਆ ਸੋ ਮਤਲਬ ਕਿ ਦੇ ਵਿਲ ਨਾਓ ਜਸਟ ਲੈਟ ਪੀਪਲਸ ਵੀਜ਼ਾਸ ਐਕਸਪਾਇਰ ਮਤਲਬ ਇਹਨਾਂ ਨੂੰ ਕੁਛ ਕਰਨ ਦੀ ਵੀ ਲੋੜ ਨਹੀਂ ਹੈ
ਬਹੁਤ
ਹਾਂਜੀ ਇਹਦੇ ਤੇ ਮੇਰਾ ਖਿਆਲ ਹੈ ਅਸੀਂ ਆਪਣੀਆਂ ਟੀਮਸ ਦੇ ਵਿੱਚ ਸਿਰ ਜੋੜ ਕੇ ਬੈਠਾਂਗੇ ਇਮੀਡੀਏਟਲੀ
ਓਲਰੇਡੀ ਅਨੂ ਜੀ ਯੂਨਾਈਟ ਦੀ ਯੂਨਾਈਟ ਯੂਨੀਅਨ ਦੀ ਸਵੇਰ ਦੀ ਸਟੇਟਮੈਂਟ ਹੈ ਕਿ ਜਿਸ ਤਰੀਕੇ ਨਾਲ ਜਿਹੜੇ ਵਰਕ ਵੀਜ਼ੇ ਆ
ਸਕਾਈ ਸਿਟੀ ਤੋਂ ਜਿਹੜੇ ਰਿਡੰਡੈਂਟ ਕੀਤੇ ਗਏ ਸੌਵਾਂ ਦੀ ਗਿਣਤੀ ਚ
ਸੋ ਬਿਲਕੁਲ ਇਹ ਜਿਹਦਾ ਸਾਨੂੰ ਖਦਸ਼ਾ ਸੀਗਾ ਵੀ ਇਹ ਕ੍ਰਾਈਸਿਸ ਦੇ ਨਾਲ ਵਰਕਿੰਗ ਕਲਾਸ ਦੇ ਉੱਪਰ ਅਸਰ ਬਹੁਤ ਡੂੰਘਾ ਪਏਗਾ ਉਹ ਹੌਲੀ ਹੌਲੀ ਸਾਹਮਣੇ ਆ ਰਿਹਾ ਔਰ ਸਰਕਾਰਾਂ ਦਾ ਇਹਦੇ ਵਿੱਚ ਕੀ ਰੋਲ ਹੁੰਦਾ ਜਿਹੜਾ ਸਾਨੂੰ ਦਿਸ ਰਿਹਾ ਹੈ
ਔਰ ਜਿਹੜੇ ਓਵਰਸੀਜ਼ ਪਰਿਵਾਰ ਸਟੱਕ ਨੇ ਉਹਨਾਂ ਚੋਂ ਕਾਫੀ ਸਾਰਿਆਂ ਦੇ ਬੱਚੇ ਨੇ ਜਿਹੜੇ ਨਿਊਜ਼ੀਲੈਂਡ ਬੋਰਨ ਬੱਚੇ ਨੇ ਸਕੂਲ ਗੋਇੰਗ ਬੱਚੇ ਨੇ ਜੋ ਉਹ ਬੱਚਿਆਂ ਨੇ ਨਿਊਜ਼ੀਲੈਂਡ ਤੋਂ ਇਲਾਵਾ ਹੋਰ ਕਦੀ ਕੁਛ ਉਹਨਾਂ ਲਈ ਦੁਨੀਆਂ ਚ ਐਗਜ਼ਿਸਟ ਨਹੀਂ ਕਰਦਾ ਉਹਨਾਂ ਦਾ ਇਹੋ ਹੀ ਦੇਸ਼ ਹੈ ਇਹੋ ਹੀ ਘਰ ਆ ਬੇਸ਼ੱਕ ਇਮੀਗ੍ਰੇਸ਼ਨ ਦੇ ਪੱਖੋਂ ਉਹ ਪਤਾ ਨਹੀਂ ਸਟੇਟਲੈਸ ਨੇ ਉਹ ਹੁਣ ਇਸ ਵਕਤ ਅਗਰ ਇਹਨਾਂ ਨੇ ਨਹੀਂ ਕੁਛ ਕਰਨਾ ਔਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਚਾਰਟਰ ਇਹਨਾਂ ਨੇ ਸਾਈਨ ਕੀਤਾ ਹੋਇਆ ਉਹਦੇ ਚ ਉਹ ਬੱਚਿਆਂ ਦੇ ਜਿਹੜੇ ਰਾਈਟਸ ਨੇ ਉਹਦੇ ਤਹਿਤ ਮੇਰਾ ਖਿਆਲ ਹੈ ਕਿ ਇਹ ਸਰਾਸਰ ਧੱਕਾ ਹੋਏਗਾ ਇੱਕ ਬੱਚੇ ਦੇ ਉਹਦੇ ਆਪਣੇ ਰਾਈਟਸ ਨਾਲ ਕਿ ਅਗਰ ਉਹਨਾਂ ਨੂੰ ਕੋਈ ਮਦਦ ਨਹੀਂ ਕਰਦੇ ਵਾਪਸ ਲਿਆਉਣ ਦੀ ਤੋ ਇਹਦੇ ਚ ਤਾਂ ਥੋੜਾ ਜਿਹਾ ਆਈ ਨੋ ਇਸ ਇੱਕ ਮਟੀਰੀਅਲਿਸਟਿਕ ਔਰ ਇੰਡੀਵਿਜੁਅਲਿਸਟਿਕ ਸਿਸਟਮ ਚ ਬਹੁਤੇ ਲੋਕ ਆਪਣੇ ਤੱਕ ਹੀ ਸੀਮਤ ਨੇ ਹੁਣ ਸ਼ਾਇਦ ਹੋਰ ਜ਼ਿਆਦਾ ਆਪਣੇ ਤੱਕ ਸੀਮਤ ਹੋ ਜਾਣਗੇ ਕਿਉਂਕਿ ਸ਼ਿਕੰਜਾ ਕੱਸਿਆ ਜਾਣਾ ਹੈ ਨੌਕਰੀਆਂ ਨਹੀਂ ਰਹਿਣੀਆਂ ਤੋ ਸਾਰਾ ਕੁਛ ਲਿਮਿਟਿਡ
ਹੋ ਜਾਣਾ
ਹਾਂ ਉਹ ਡਰ ਪਾ ਦਿੱਤਾ ਗਿਆ ਤੋ ਥੋੜਾ ਜਿਹਾ ਮੈਂ ਇਹ ਵੀ ਕਹਾਂਗੀ ਜਿਹੜੇ ਦੋ ਤਿੰਨ ਜਹਾਜ਼ ਭਰ ਕੇ ਆਏ ਨੇ ਖਾਸ ਕਰਕੇ ਭਾਰਤ ਤੋਂ ਜਾਂ ਹੋਰ ਦੇਸ਼ਾਂ ਤੋਂ ਵੀ ਆਏ ਨੇ ਉਹ ਆਪਣੀ ਮਿੱਟੀ ਵਾਜਾਂ ਮਾਰਦੀ ਔਰ ਮਿੱਟੀ ਦਾ ਪਿਆਰ ਮੋਹ ਵਗੈਰਾ ਵਗੈਰਾ ਉਹ ਸਾਰੀ ਗੱਲ ਨੂੰ ਅਗਰ ਅਸੀਂ ਉਸੇ ਖੂਹ ਖਾਤੇ ਚ ਪਾਈਏ ਤੋ ਉਹ ਜਿਹੜੇ ਉੱਥੇ ਸਟੱਕ ਨੇ ਹੁਣ ਉਹ ਵੀ ਤੁਹਾਡੀ ਮਿੱਟੀ ਦਾ ਹਿੱਸਾ ਨੇ ਸਾਡੀ ਮਿੱਟੀ ਦਾ ਹਿੱਸਾ ਨੇ ਤੋ ਜਿਹੜੇ ਆ ਗਏ ਨੇ $5,500 ਦੀ ਟਿਕਟ ਲੈ ਕੇ ਉਹਨਾਂ ਦਾ ਵੀ ਮੈਨੂੰ ਲੱਗਦਾ ਕੁਛ ਫਰਜ਼ ਬਣਦਾ ਆ ਕਿ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਲਈ ਕੋਈ ਹਾਂ ਦਾ ਨਾਰਾ ਮਾਰਨ ਕੋਈ ਆਵਾਜ਼ ਉਠਾਉਣ
ਬਿਲਕੁਲ ਜੀ
ਅਸੀਂ ਤਾਂ ਜੋ ਕਰਦੇ ਆ ਕਰੀ ਜਾਣਾ ਆ ਅਸੀਂ ਉਹਦੇ ਵਿੱਚ ਉਹ ਸਾਡੀ ਜੋ ਰੈਗਿੰਗ ਹੀ ਮੈਂ ਕਹੂੰਗੀ ਰੈਗਿੰਗ ਵੀ ਬਹੁਤ ਹੁੰਦੀ ਹੈ ਸਾਡੀ ਔਰ ਉਹ ਹੁੰਦੀ ਵੀ ਰਹਿਣੀ ਆ ਉਹ ਪਾਰਟ ਐਂਡ ਪਾਰਸਲ ਹੈ ਉਹ ਸਾਰੀ ਚੀਜ਼
ਦਾ ਨਾਰਾ ਮਾਰ ਸਕਦੇ ਕਿਉਂਕਿ ਜਿਵੇਂ ਸ਼ਿਵਾਨੀ ਦੱਸ ਰਹੇ ਸੀਗੇ ਕਿ ਪਹਿਲਾਂ ਉਹਨਾਂ ਨੂੰ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਜਾਣ ਪਹਿਲਾਂ ਜਾਣ ਮਤਲਬ ਟ੍ਰੇਨਾਂ ਨਹੀਂ ਚੱਲਦੀਆਂ ਸੀਗੀਆਂ ਹੁਣ ਜਦੋਂ ਲੱਗਿਆ ਵੀ ਸਾਰਾ ਕੰਮ ਖਤਮ ਹੋ ਚੱਲਿਆ ਮਜ਼ਦੂਰ ਹੈ ਨੀਗੇ ਕੰਮ ਵਾਸਤੇ ਤੇ ਜਾਣ ਬੁੱਝ ਕੇ ਜਿਹੜੇ ਠੇਕੇਦਾਰਾਂ ਨੇ ਟ੍ਰੇਨਾਂ ਬੰਦ ਕਰਵਾਈਆਂ ਨੇ ਠੀਕ ਹੈ ਨਾ ਇੱਥੇ ਵੀ ਇੱਦਾਂ ਹੋ ਸਕਦਾ ਕਿ ਹਾਂ ਤੁਹਾਡੀ ਗੱਲ ਸਹੀ ਹੈ ਕਿ ਸ਼ਾਇਦ ਉਹ ਲੋਕ ਇਹਨਾਂ ਦੇ ਹੱਕ ਦੇ ਵਿੱਚ ਆ ਜਾਣ ਕਿਉਂਕਿ ਉਹਨਾਂ ਤੋਂ ਬਿਨਾਂ ਇਹਨਾਂ ਨੂੰ ਇੱਥੇ ਚੀਪ ਲੇਬਰ ਨਹੀਂ ਮਿਲਣੀ
हां क्योंकि
पर कदे भी ये लोग सही इंटेंशन दे नाल उनां दे भले वास्ते सामने नहीं आउणगे ਜਿਨ੍ਹਾਂ ਦਾ ਕੰਮ ਹੀ ਲੁੱਟਣਾ ਆ ਆਪਣੇ ਜਿਹੜੇ ਜਿਹੜੇ ਦੇਸੀ ਲੋਟੂ ਨੇ
ਹਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਇਸ ਤਰ੍ਹਾਂ ਨੇ ਸਾਰੇ ਇਸ ਤਰ੍ਹਾਂ ਨਹੀਂ ਹੈਗੇ ਤੋ ਬਿਲਕੁਲ ਇਹ ਦੇਸ਼ ਇੱਕ ਲੋ ਵੇਜ ਇਕਨੋਮੀ ਬਣ ਚੁੱਕਿਆ ਆ ਔਰ ਕਿਉਂਕਿ ਮਾਈਗ੍ਰੈਂਟਸ ਦੇ ਸਿਰ ਤੇ ਇਸ ਤਰ੍ਹਾਂ ਹੋਇਆ ਆ ਪਰ ਇਹ ਨਾਲ ਨਾਲ ਗੱਲਾਂ ਇਹ ਵੀ ਕਰ ਰਹੇ ਨੇ ਕਿ ਬਾਰਡਰ ਜਿਹੜਾ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਖੋਲ ਦਿੱਤਾ ਜਾਵੇ ਸੋ ਉਹਦੇ ਤੇ ਵੀ ਜਿਹੜੇ ਆਲਰੇਡੀ ਸਟੱਕ ਨੇ ਜਾਂ ਜਿਹੜੇ ਇੱਥੇ ਨੇ ਇੰਟਰਨੈਸ਼ਨਲ ਸਟੂਡੈਂਟ ਰੂਟ ਤੋਂ ਜਿਹੜੇ ਇੱਥੇ ਆਏ ਨੇ ਪੰਜ ਪੰਜ ਦਸ ਦਸ ਸਾਲ ਪਹਿਲਾਂ ਉਹਨਾਂ ਨੂੰ ਉਸ ਗੱਲ ਦੀ ਬਹੁਤ ਤਕਲੀਫ ਹੋਈ ਔਰ ਹੋਣੀ ਵੀ ਚਾਹੀਦੀ ਹੈ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਉਸ ਰੂਟ ਤੋਂ ਲੈ ਕੇ ਆਏ ਹੋ ਸਾਡਾ ਤੇ ਕੁਛ ਅਜੇ ਤੱਕ ਤੁਸੀਂ ਬਣਨ ਨਹੀਂ ਦਿੱਤਾ ਹੋਰ ਲੋਕਾਂ ਨੂੰ ਕਿਉਂ ਲੈ ਕੇ ਆ ਰਹੇ ਹੋ ਖਰਾਬ ਕਰਨ ਵਾਸਤੇ
ਜਿਹੜੇ ਹੋਰ ਜਿਹੜੇ ਕਹਿੰਦੇ ਕਿ 5-6 ਬਿਲੀਅਨ ਦੀ ਹੋਰ ਇੰਡਸਟਰੀ ਸਟੂਡੈਂਟ ਦੀ ਫਿਰ ਮਤਲਬ ਉਹ ਤੁਸੀਂ ਜਿਹੜਾ ਪਹਿਲੇ ਉਹ ਵੱਖਰੇ ਮਨੁੱਖਾਂ ਨੇ ਆਉਣਾ ਭਾਰਤ ਤੋਂ
ਹਾਂ
ਉਹ ਕਰੋਨਾ ਨਹੀਂ ਨਾਲ ਲੈ ਕੇ
ਆਉਣਗੇ ਹਾਂ ਉਹ ਨਹੀਂ ਰਿਸਕ ਆ ਉਹ ਵੀ ਪਰ ਉਹ ਇਹਨਾਂ ਨੂੰ 5-6 ਬਿਲੀਅਨ ਡਾਲਰ ਸਾਲ ਦਾ ਦਿੱਤਾ ਨਾ ਉਹ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨਵੇਂ ਸਟੂਡੈਂਟ ਹੋਣਗੇ ਉਹ ਫੀਸਾਂ ਪੇ ਕਰਨਗੇ ਪਰ ਇਹ ਜਿਹੜੇ ਮਾਈਗ੍ਰੈਂਟ ਓਵਰਸੀਜ਼ ਸਟੱਕ ਨੇ ਇਹਨਾਂ ਨੇ ਉਹ ਡਾਲਰਾਂ ਦੀਆਂ ਪੰਡਾਂ ਨਹੀਂ ਨਾਲ ਲੈ ਕੇ ਆਉਣੀਆਂ ਉਹਨਾਂ ਨੇ ਇੱਥੇ ਆ ਕੇ ਹਾਂ ਆਪਣੀਆਂ ਜੋਬਸ ਕਰਨਗੇ ਓਬਵੀਅਸਲੀ ਜੇ ਉਹਨਾਂ ਦੀਆਂ ਜੋਬਸ ਸਟਿਲ ਹੋਣਗੀਆਂ ਸੋ ਉਹ ਜ਼ਿਆਦਾ ਲਾਹੇਵੰਦ ਦਾ ਸੌਦਾ ਲੱਗਦਾ ਇਹਨਾਂ ਨੂੰ ਕਿ ਸਟੂਡੈਂਟਸ ਜਿਹੜੇ ਹੋਰ ਉਹ ਲੈ ਆਉਂਦੇ ਜਾਣ
ਉਹਨਾਂ ਦੇ ਪ੍ਰਤੀ ਕੋਈ ਲਾਇਬਿਲਟੀ ਨਹੀਂ ਨਾ
ਹਾਂ ਲਾਇਬਿਲਟੀ ਨਹੀਂ ਉਹ
ਜੇ ਵਰਕਰ ਆਊਗਾ ਤੇ ਉਹ ਫਿਰ ਕਹੂਗਾ ਕਿ ਵੈਲਫੇਅਰ ਸਿਸਟਮ ਦੇ ਹਿਸਾਬ ਨਾਲ ਮੈਨੂੰ ਵੀ ਭੱਤਾ ਦਿੱਤਾ ਜਾਵੇ
ਸੋ ਇਹਦੇ ਚੋਂ ਇਹ ਸਰਕਾਰ ਜਿਹੜਾ ਇਹਨਾਂ ਕਲੇਮ ਕਰਦੀ ਹੈ ਵੀ ਅਸੀਂ ਕੰਪੈਸ਼ਨੇਟ ਹਾਂ ਤੇ ਦੇ ਆਰ ਅਸ ਤੇ ਵੀ ਆਰ ਵਨ ਤੇ ਪਤਾ ਨੀ ਕੌਣ ਕੌਣ ਅਸ ਨੇ ਉਹ ਸਾਰਾ ਇਹਨਾਂ ਦਾ ਬਕਵਾਸ ਮਾਮਲਾ ਆ ਕਿਉਂਕਿ ਇਹ ਹੁਣ ਇਹ ਸਮਾਂ ਆ ਇਹਨਾਂ ਨੂੰ ਟੂ ਪੁੱਟ ਦੇ ਮਨੀ ਵੇਅਰ ਦੇ ਮਾਊਥ ਇਜ਼
ਇੱਕ ਗੱਲ ਮੈਂ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਜੇ ਕਿਸੇ ਨੂੰ ਕੋਈ ਭੁਲਿਖ ਹੈ ਕਿ ਇਹ ਇਹਨਾਂ ਦੀ ਜਗ੍ਹਾ ਤੇ ਨੈਸ਼ਨਲ ਸਰਕਾਰ ਹੁੰਦੀ ਕੁਛ ਚੰਗਾ ਕਰਦੀ ਭੁੱਲ ਜਾਓ ਬਿਲਕੁਲ
ਓਕੇ ਉਹਨਾਂ ਦੀ ਵੀ ਸੁਣ ਲਓ ਹਾਂ ਉਹਨਾਂ ਨੇ ਸਾਨੂੰ ਪਤਾ ਹੀ ਆ ਫੋਲਟੀ ਫਰਿਜਸ ਕਿਹਾ ਗਿਆ ਸਟੂਡੈਂਟਸ ਨੂੰ ਜਿਹੜੇ ਡਿਪੋਰਟ ਹੋਏ ਇੰਟਰਨੈਸ਼ਨਲ ਸਟੂਡੈਂਟਸ ਉਹ ਕਿਸੇ ਨੂੰ ਭੁੱਲੀ ਨਹੀਂ ਆ ਗੱਲ ਔਰ ਨੈਸ਼ਨਲ ਪਹਿਲਾਂ ਜਦੋਂ ਸੀਗੀ ਸਰਕਾਰ ਚ ਡੋਜੀ ਕਾਲਜ ਖੁੱਲਣ ਦਿੱਤੇ ਉਹਨਾਂ ਨੇ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਉਹਨਾਂ ਨੇ ਇੰਨੀ ਰਿਲੈਕਸ ਕੀਤੀ ਕਿ ਵਿਚਾਰੇ ਲੋਕ ਜਿਹਨਾਂ ਨੂੰ ਇੰਗਲਿਸ਼ ਦੇ ਦੋ ਸ਼ਬਦ ਨਹੀਂ ਬੋਲਣੇ ਆਉਂਦੇ ਉਹ ਵੀ ਇੱਥੇ ਆ ਗਏ ਮੈਂ ਨਹੀਂ ਕਹਿੰਦੀ ਕਿ ਉਹਨਾਂ ਨੂੰ ਨਹੀਂ ਆਉਣ ਦੀ ਇਜਾਜ਼ਤ ਹੋਣੀ ਚਾਹੀਦੀ ਪਰ ਚੰਗੀ ਤਰ੍ਹਾਂ ਲੈ ਕੇ ਆਓ ਉਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖੋ ਇੱਥੇ ਆ ਕੇ ਕਮ ਸੇ ਕਮ ਉਹਨਾਂ ਨੂੰ ਇਹ ਕੰਪਲਸਰੀ ਹੁੰਦਾ ਕਿ ਉਹ ਭਾਸ਼ਾ ਸਿੱਖਣ ਤਾਂ ਕਿ ਉਹ ਆਪਣੇ ਆਪ ਨੂੰ ਅੱਗੇ ਪ੍ਰੋਗਰੈਸ ਕਰ ਸਕਦੇ ਹਾਂ ਹਾਂ ਉਹ ਪ੍ਰੋਗਰੈਸ ਕਰ ਸਕਦੇ ਆਪਣੇ ਆਪ ਨੂੰ ਰਾਦਰ ਦੈਨ ਕਿ ਉਹ ਖੱਜਲ ਖੁਆਰ ਹੋ ਕੇ ਕਿਸੇ ਪਾਸੇ ਨਹੀਂ ਲੱਗੇ ਉਸ ਤੋਂ ਬਾਅਦ ਇਹਨਾਂ ਨੇ 2016 ਚ ਜਿਹੜੀ ਉਹ ਪੇਰੈਂਟ ਵੀਜ਼ਾ ਕੈਟੇਗਰੀ ਉਹਨੂੰ ਫਰੀਜ਼ ਕਰਕੇ ਉਹਦਾ ਕੁਛ ਨਹੀਂ ਕੀਤਾ ਉਹਨੂੰ ਉਸ ਤਰ੍ਹਾਂ ਹੀ ਛੱਡ ਦਿੱਤਾ ਹਾਂ ਕਈ ਨੇ ਪੁਆਇੰਟ ਇਹਨਾਂ ਦੇ ਔਰ ਹੁਣ ਜਿਹੜਾ ਇਹਨਾਂ ਦਾ ਨਵਾਂ ਲੀਡਰ ਇਹਨਾਂ ਨੇ ਲੈ ਕੇ ਆਉਂਦਾ ਆ ਟੌਡ ਮਲਰ
ਜਿਹੜਾ ਟਰੰਪ ਦਾ
ਹਾਂ ਟਰੰਪ ਦਾ ਫੈਨ ਆ ਔਰ ਲੈਕਚਰ ਮੈਂ ਵੀ ਸੁਣਿਆ ਓਪਨਿੰਗ ਸਪੀਚ ਜਿਹੜੀ ਸੀਗੀ ਟੌਡ ਮਲਰ ਦੀ ਉਹਨੂੰ ਕਈ ਲੋਕ ਬਹੁਤ ਵਧੀਆ ਮੰਨ ਰਹੇ ਨੇ ਹਾਂਜੀ ਬਹੁਤ ਵਧੀਆ ਬੋਲਦਾ ਪਰ ਉਹਨੇ ਕਿਹਾ ਕੀ ਉਹਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਉਹਦਾ ਕ੍ਰਿਟੀਕਲ ਅਨਾਲਿਸਿਸ ਕਰੋ ਉਹਨੇ ਕਿਹਾ ਕੀ ਆ ਉਹਦੀ ਸਪੀਚ ਤੋਂ ਮੈਨੂੰ ਆਲ ਆਈ ਕੁਡ ਥਿੰਕ ਮੇਰੇ ਅੰਦਰ ਉੱਚੀ ਉੱਚੀ ਆਵਾਜ਼ ਆ ਰਹੀ ਸੀ ਰੈਡ ਨੈਕ ਅਲਰਟ ਦੈਟਸ ਆਲ ਆਈ ਕੁਡ ਹੀਅਰ ਰੈਡ ਨੈਕ ਅਸੀਂ ਜਿਹੜੇ ਕਿਸ ਤਰ੍ਹਾਂ ਉਹਨੂੰ ਪੰਜਾਬੀ ਚ ਅਨੁਵਾਦ ਕਰੀਏ ਰੈਡ ਨੈਕ ਦਾ ਮਤਲਬ ਕੀ ਹੈ
ਕੋਈ ਜਗੀਰੂ ਸੋਚ ਕਹਿ ਸਕਦੇ ਤੁਸੀਂ ਜਿਹੜੇ ਸੱਜੇ ਪੱਖੀ ਟੈਂਡੈਂਸੀਜ਼ ਜਿਹਨਾਂ ਚ
ਰੇਸਿਸਟ ਵੀ ਹੋਣਗੇ ਪਰ ਓਪਨਲੀ ਸ਼ਾਇਦ ਨਾ ਹੋਣ ਰੇਸਿਸਟ
ਤੁਸੀਂ
ਅਫਰੀਕਾ ਚੋਂ ਆਇਆ ਸ਼ਬਦ ਰੈਡ ਨੈਕ ਕਿਉਂਕਿ ਜਿਹੜੇ ਯੂਰੋਪੀਅਨ ਗੋਰੇ ਮੂਲ ਦੇ ਲੋਕ ਉੱਥੇ ਜਾਂਦੇ ਸਨ ਤੇ ਉਹ ਮਤਲਬ ਉਹ ਆਪਣੀ ਵਾਈਟ ਸੁਪਰੀਮੇਸੀ ਕਿ ਅਸੀਂ ਤੁਹਾਡੇ ਤੋਂ ਸੁਪੀਰੀਅਰ ਹਾਂ ਉਹ ਇਸ ਤਰ੍ਹਾਂ ਸੀਗੇ ਕਿਉਂਕਿ ਉਹ ਕਾਲੋਨੀਆਂ ਸੀਗੀਆਂ ਉਸ ਵਕਤ ਸਾਰੀਆਂ ਬ੍ਰਿਟਿਸ਼ ਰਾਜ ਦੀਆਂ ਔਰ ਉਹ ਧੁੱਪ ਨਾਲ ਉਹਨਾਂ ਦੀਆਂ ਗਰਦਨਾਂ ਪਿੱਛੋਂ ਉਹ ਬਰਾਊਨ ਸਕਿਨ ਨਹੀਂ ਸੀ ਹੁੰਦੀ ਲਾਲ ਧੁੱਪ ਨਾਲ ਸੜ ਕੇ ਲਾਲ ਹੋ ਜਾਂਦੀ ਸੀ ਗਰਦਨ ਐਕਚੁਲੀ ਲਿਟਰਲੀ ਉੱਥੋਂ ਆਇਆ ਇਹ ਰੈਡ ਨੈਕ ਟਰਮ ਤੋ ਉਹ ਇੱਕ ਘਟੀਆ ਤਰੀਕੇ ਨਾਲ ਸ਼ਬਦ ਵਰਤਿਆ ਜਾਂਦਾ ਰੈਡ ਨੈਕ ਸੋ ਮੈਂ ਜਦੋਂ ਟੌਡ ਮੁਲਰ ਨੂੰ ਰੈਡ ਨੈਕ ਕਹਿ ਰਹੀ ਹਾਂ ਮੈਂ ਉਹ ਨੈਗੇਟਿਵਲੀ ਕਹਿ ਰਹੀ ਹਾਂ ਕਿ ਇਹ ਮਾਈਗ੍ਰੈਂਟਸ ਦਾ ਭਲਾ ਸੋਚਣ ਵਾਲੀ ਇਹ ਕੌਮ ਨਹੀਂ ਹੈ ਇਹ ਵਿਅਕਤੀ ਨਹੀਂ ਨੇ ਕੌਮ ਤਾਂ ਸਾਰੀ ਨੂੰ ਨਹੀਂ ਕਹਿਣਾ ਚਾਹੀਦਾ ਇਹ ਵਿਅਕਤੀ ਜਿਹੜਾ ਇੱਕ ਆ ਉਹ ਜੋ ਟਰੰਪ ਦਾ ਫੈਨ ਆ ਬਾਕੀ ਉਹਨਾਂ ਦੇ ਲੈਕਚਰ ਜੋ ਮੈਂ
ਉਹ ਆਪਣੇ ਆਪ ਨੂੰ ਜਸਟੀਫਾਈ ਕਰਦਾ ਪਿਆ ਕਿ ਇਕੱਲਾ ਮੇਰੇ ਕੋਲ ਮੇਕ ਅਮੈਰੀਕਾ ਗ੍ਰੇਟ ਵਾਲੀ ਉਹ ਟੋਪੀ ਨਹੀਂ ਹੈਗੀ ਮੇਰੇ ਕੋਲ
ਕਲਿੰਟਨ
ਹਿਲਰੀ ਕਲਿੰਟਨ ਦੀ ਵੀ ਉਹ ਕੈਂਪੇਨ ਦੇ ਬੈਚ ਹੈਗੇ ਆ ਸੋ ਦੋਸਤੋ ਇਹ ਹਿਲਰੀ ਕਲਿੰਟਨ ਉਹੀ ਆ ਜਿਹਨੇ ਲੀਬੀਆ ਦਾ
ਜੰਗਾ ਹਰ ਜਾ ਕੇ ਜੰਗ ਕਿਹਾ ਬਿਲਕੁਲ ਅਸੀਂ ਉਹ ਇੱਕੋ ਸਿੱਕੇ ਦੇ ਦੋ ਪਾਸੇ ਜਸਟੀਫਿਕੇਸ਼ਨ ਨਹੀਂ ਆ ਤੋ ਮੇਰਾ ਪੁਆਇੰਟ ਇਹ ਆ ਕਿ ਬਸ਼ੱਕ ਆਉਂਦੀ ਇਲੈਕਸ਼ਨ ਸਪਟੰਬਰ ਚ ਇਲੈਕਸ਼ਨ ਆ ਉਹਦੇ ਲਈ ਆਪਣੀਆਂ ਵੋਟਾਂ ਸਿਕਿਓਰ ਕਰਨ ਲਈ ਇਹ ਮਾਈਗਰੈਂਟਸ ਨੂੰ ਵਰਾ ਲੈਣਗੇ ਸ਼ਾਇਦ ਥੋੜਾ ਬਹੁਤ ਪਰ ਇਨ ਦ ਲੌਂਗ ਰਨ ਇਹ ਖਾਸ ਕਰਕੇ ਜਿਹੜੇ ਟੈਂਪਰਰੀ ਮਾਈਗਰੈਂਟਸ ਨੇ ਉਹਨਾਂ ਨੂੰ ਤੇ ਬਿਲਕੁਲ ਕੋਈ ਵੀ ਕੰਸੀਡਰ ਨਹੀਂ ਕਰ ਰਿਹਾ ਕਿਉਂਕਿ ਉਹ ਵੋਟਾਂ ਨਹੀਂ ਨੇ ਵੋਟ ਨਹੀਂ ਪਾ ਸਕਦੇ
ਹੋ ਅਨੂ ਜੀ ਲੈਫਟ ਰਾਈਟ ਦੀ ਗੱਲ ਚੱਲਣ ਡਈ ਸੀਗੀ ਜਿਹਨੂੰ ਆਪਾਂ ਨਿਊਜ਼ੀਲੈਂਡ ਦੇ ਵਿੱਚ ਅਸੀਂ ਸਪੋਰਟ ਵੀ ਕੀਤੀ ਔਰ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਵੀ ਹੈ ਕਿ ਗ੍ਰੀਨ ਦੇ ਵਿੱਚ ਪਾਰਟੀ ਗ੍ਰੀਨ ਦੇ ਵਿੱਚ ਬਹੁਤ ਚੰਗੇ ਲੋਕ ਹੈਗੇ ਨੇ ਹੁਣ ਵੀ ਹੈਗੇ ਨੇ ਪਰ ਜਿਸ ਤਰੀਕੇ ਨਾਲ ਗ੍ਰੀਨ ਦੇ ਵਿੱਚੋਂ ਮਤੀਰੀਆ ਤੁਰੇ ਨੂੰ ਕੱਢਿਆ ਗਿਆ ਔਰ ਉਹਨਾਂ ਦੀ ਜਗ੍ਹਾ ਤੇ ਜਿਹੜਾ ਜੇਮਸ ਸ਼ੋਅ ਆਇਆ ਆ ਉਹ ਜਿਹੜਾ
ਨਹੀਂ ਉਹਨਾਂ ਦੀ ਜਗ੍ਹਾ ਤੇ ਨਹੀਂ ਆਇਆ ਜੇਮਸ ਸ਼ੋਅ ਪਹਿਲੇ ਹੀ ਨਾਲ ਸੀਗਾ ਉਹਨਾਂ ਦੀ ਜਗ੍ਹਾ ਤੇ ਮਰਾਮਾ ਡੇਵਿਸ
ਆਈ ਆ ਪਰ ਉਹ ਪਹਿਲਾਂ ਹੈੱਡ ਸੀਗਾ ਔਰ ਜਿਹੜਾ ਇੱਕ ਡੈਲ
ਕੈਥਰੀਨ
ਡੈਲਾਹੰਟੀ ਜਿਹੜੇ ਪੁਰਾਣੇ ਗ੍ਰੀਨ ਦੇ
ਕੁੰਡ
ਹਾਂਜੀ ਐਕਟਿਵਿਸਟ ਨੇ ਉਹਨਾਂ ਨੇ ਇੱਕ ਆਰਟੀਕਲ ਜਾਂ ਇੱਕ ਲਿਖਿਆ
ਕੁਛ ਸਾਲ ਪਹਿਲਾਂ ਕਹਿੰਦੇ ਕਿ ਵਾਈਟੰਗੀ ਗਰਾਊਂਡ ਵਾਈਟੰਗੀ ਡੇ ਤੇ ਸਾਰੇ ਜਾਂਦੇ ਨੇ ਤੋ ਐਮ ਪੀਜ ਵੀ ਤਕਰੀਬਨ ਸਾਰੇ ਜਾਂਦੇ ਨੇ ਪਾਰਟੀ ਲੀਡਰ ਉਹ ਕਹਿੰਦੇ ਕਿ ਉਸ ਸਾਲ ਜਿਹੜੇ ਫਲਾਈਟਸ ਕੈਂਸਲ ਹੋ ਗਈਆਂ ਕਿਸੇ ਵਜ੍ਹਾ ਕਰਕੇ ਮੌਸਮ ਖਰਾਬ ਹੋਊਗਾ ਜਾਂ ਕੁਛ ਤੋ ਕਹਿੰਦੇ ਕਿ ਸਾਨੂੰ ਖੜੇ ਪੈਰੀ ਕਾਰਾਂ ਹਾਇਰ ਕਰਕੇ ਡਰਾਈਵ ਕਰਕੇ ਜਾਣਾ ਪਿਆ ਤੋ ਕਹਿੰਦੇ ਕਿ ਮੈਂ ਜਿਹੜੀ ਕਾਰ ਚ ਗਈ ਆ ਉਹਦੇ ਵਿਚ ਸੀਗੇ ਟੌਡ ਮਲਰ ਤੇ ਗ੍ਰੇਮ ਕੈਨੇਡੀ ਜਿਹੜੇ ਕਿ ਉਹ ਗ੍ਰੀਨ ਪਾਰਟੀ ਦੇ ਨੇ ਤੋ ਉਹ ਕਹਿੰਦੇ ਕਿ ਸਾਰਾ ਸਫ਼ਰ ਇੱਥੋਂ ਮਤਲਬ ਲੰਬਾਈ ਸਫ਼ਰ ਹੈ ਡਰਾਈਵ ਦਾ ਤੇ ਕਹਿੰਦੇ ਕਿ ਮੈਂ ਨੋਰਮਲੀ ਕਹਿੰਦੇ ਮੈਂ ਕਾਫੀ ਗੱਲਬਾਤ ਕਰਦੀ ਹਾਂ ਪਰ ਕਹਿੰਦੇ ਕਿ ਉਹਨਾਂ ਦੋਨਾਂ ਨਾਲ ਮਤਲਬ ਇੱਕ ਉਹਨਾਂ ਦੇ ਆਪਣੀ ਪਾਰਟੀ ਦੇ ਨੇ ਕਹਿੰਦੇ ਉਹਨਾਂ ਦੋਨਾਂ ਨਾਲ ਮੈਨੂੰ ਕੋਈ ਬਹੁਤਾ ਕਾਮਨ ਕੁਛ ਨਹੀਂ ਲੱਗਿਆ ਸੀ ਮੈਂ ਚੁੱਪ ਕਰਕੇ ਸਾਰਾ ਰਸਤਾ ਉਹਨਾਂ ਦੀਆਂ ਗੱਲਾਂ ਸੁਣਦੀ ਗਈ ਤੋ ਇੱਥੇ ਜਿਹੜਾ ਉਹ ਜ਼ੀਰੋ ਕਾਰਬਨ ਐਕਟ ਦਾ ਜਿਹੜਾ ਹੈਗਾ ਜੋ ਕੁਛ ਜੇਮਸ ਸ਼ੋਅ ਜੀ ਦੇ ਲੀਡ ਚ ਨੇ ਇਹ ਟੌਡ ਮੁਲਰ ਉਹਦੇ ਚ ਵੀ ਬੈਠਦੇ ਨੇ ਤੇ ਉਹ ਗ੍ਰੇਮ ਕੈਨੇਡੀ ਵੀ ਉਹਦੇ ਚ ਬੈਠਦੇ ਨੇ ਸੋ ਉਹ ਦੋਨੋਂ ਉਹ ਗੱਲਾਂ ਕਰਦੇ ਗਏ ਤੋ ਬੇਸਿਕਲੀ ਓਬਵੀਅਸਲੀ ਕੈਥਰੀਨ ਡੈਲਾਹੰਟੀ ਉਹਦੀ ਸਪੋਰਟ ਨਹੀਂ ਕਰਦੇ ਅਸੀਂ ਵੀ ਸਪੋਰਟ ਨਹੀਂ ਕਰਦੇ ਉਹ ਕਾਰਬਨ ਜ਼ੀਰੋ ਵਾਲਾ ਉਹ ਇੱਕ ਗ੍ਰੀਨ ਕੈਪੀਟਲਿਜ਼ਮ ਦਾ ਉਹ ਏਜੰਡਾ ਹੈ ਉਹ ਇਨਵਾਇਰਮੈਂਟ ਨੂੰ ਫਾਇਦਾ ਪਹੁੰਚਾਉਣ ਵਾਲੀ ਉਹਦੇ ਚ ਕੋਈ ਖਾਸ ਗੱਲ ਨਹੀਂ ਕੋਈ ਵੀ ਗੱਲ ਨਹੀਂ ਹੈ ਖਾਸ ਤਾਂ ਕੀ ਤੋ ਉਹਨਾਂ ਦਾ ਸਿੱਟਾ ਬੇਸਿਕਲੀ ਉਹਨਾਂ ਦਾ ਇਹ ਸੀਗਾ ਕਿ ਰੋਡ ਟੂ ਨੋ ਵੇਅਰ ਵਿਦ ਟੈਡ ਐਂਡ ਕੈਨ ਸੋ ਟੌਡ ਐਂਡ ਕੈਨ ਸੋਰੀ ਤੋ ਉਹ ਬੇਸਿਕਲੀ ਇਹ ਕਹਿ ਰਹੇ ਸੀਗੇ ਕਿ ਇੱਕ ਪੋਲਾਈਟਨੈਸ ਸੀਗੀ ਉਹ ਮਤਲਬ ਬੜੇ ਸਭਿਅਕ ਤਰੀਕੇ ਨਾਲ ਇੱਕ ਦੂਸਰੇ ਨਾਲ ਗੱਲਬਾਤ ਕਰ ਰਹੇ ਸੀਗੇ ਤੋ ਉਹ ਕਹਿ ਸੀਗੇ ਕਿ ਮੈਨੂੰ ਮੈਂ ਸ਼ੱਕ ਦੀ ਮੇਰਾ ਸ਼ੱਕ ਜਿਹੜਾ ਨਾ ਉਹ ਹੋਰ ਜ਼ਿਆਦਾ ਪਰਪੱਕ ਹੋ ਜਾਂਦਾ ਜਦੋਂ ਵੈਨ ਆਈ ਸੀ ਪ੍ਰਿਵਿਲੇਜਡ ਵਾਈਟ ਮੈਨ ਬੀਂਗ ਪੋਲਾਈਟ ਤੇ ਉਹ ਕਹਿੰਦੇ ਕਿ ਉਹ ਇਸ ਵਕਤ ਸਮੇਂ ਦੀ ਲੋੜ ਪੋਲਾਈਟਨੈਸ ਨਹੀਂ ਹੈ ਸਮੇਂ ਦੀ ਲੋੜ ਇਹ ਹੈ ਕਿ ਅਸੀਂ ਬਿਲਕੁਲ ਤਿੱਖੇ ਰੂਪ ਚ ਬਾਹਰ ਆਈਏ ਔਰ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਹੜੇ ਕਿ ਬਿਲਕੁਲ ਪਹਿਲਾਂ ਹੀ ਹਾਸ਼ੀਏ ਤੇ ਧੱਕੇ ਹੋਏ ਸੀਗੇ ਹੁਣ ਹੋਰ ਜ਼ਿਆਦਾ ਧੱਕੇ ਜਾ ਚੁੱਕੇ ਨੇ ਇਹ ਸਾਰੇ ਕ੍ਰਾਈਸਿਸ ਕਰਕੇ ਇਸ ਕਰਕੇ ਉਹ ਟੌਡ ਮਲਰ ਦੀ ਜਿਹੜੀ ਉਹ ਕਹਿੰਦੇ ਕਿ ਇੱਕ ਪਰਸਨੈਲਿਟੀ ਪੋਲੀਟਿਕਸ ਹੈ ਨਾਲ ਉਹ ਇਹ ਵੀ ਗੱਲ ਰੱਖ ਦਿੰਦੇ ਆ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਪੋਲੀਟਿਕਸ ਹੈ ਉਹ ਵੀ ਟੂ ਲਾਰਜ ਐਕਸਟੈਂਟ ਪਰਸਨੈਲਿਟੀ ਪੋਲੀਟਿਕਸ ਹੀ ਹੈ ਪਰ ਉਹ ਨਾਲੇ ਕਹਿੰਦੇ ਆ ਕਿ ਉਹ ਬਕਾਇਦਾ ਉਹਦੇ ਤੇ ਮਿਹਨਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਵੱਲੋਂ ਖੁਦ ਉਹ ਇਹ ਕਹਿ ਰਹੇ ਨੇ ਕਿ ਜਸਿੰਡਾ ਸ਼ੁਰੂ ਤੋਂ ਇਸ ਤਰ੍ਹਾਂ ਦੀ ਨਹੀਂ ਸੀਗੀ ਉਹਨੇ ਮਿਹਨਤ ਕੀਤੀ ਹੈ ਜਾਂ ਉਹਨੂੰ ਕਾਰਵ ਕੀਤਾ ਗਿਆ ਇਸ ਰੋਲ ਲਈ ਤੋ ਉਹ ਇਸ ਗੱਲ ਨੂੰ ਪਤਾ ਰੇਟ ਨਹੀਂ ਕਰਦੇ ਜਿਹੜੀ ਪਰਸਨੈਲਿਟੀ ਪੋਲੀਟਿਕਸ ਵਾਲੀ ਹੈ ਸੋ ਅਗੇਨ ਮੇਰਾ ਖਿਆਲ ਉਹ ਉਹਨਾਂ ਲਈ ਟੌਡ ਮਲਰ ਜਸਿੰਡਾ ਆਰਡਨ ਸ਼ਾਇਦ ਬਰਾਬਰ ਜੇ ਰੱਖ ਰਹੇ ਆ ਉਹਨਾਂ ਨੂੰ
ਕਹਿਣ ਦਾ ਭਾਵ ਇਹ ਹੈ ਕਿ ਪੂਰੀ ਦੁਨੀਆਂ ਦੇ ਵਿੱਚ ਇੱਕ ਸਮਾਜਵਾਦੀ ਜਿਹੜਾ ਆਲਟਰਨੇਟਿਵ ਆ ਉਹਦੀ ਇਸ ਟਾਈਮ ਬਹੁਤ ਸਖ਼ਤ
ਲੋੜ ਹੈ ਬਿਲਕੁਲ
ਔਰ ਅਨੂ ਜੀ ਜਿਹੜੀ ਤੁਹਾਡੀ ਆਰ ਐਨ ਦੇ ਉੱਪਰ ਮਾਰਨਿੰਗ
ਨੂੰ
9 ਟੂ ਨੂਨ ਉਹਦੇ ਵਿੱਚ ਵੀ ਜਿਹੜੀ ਗੱਲਬਾਤ ਖਾਸ ਕਰਕੇ ਸੂ ਮਰੋਨੀ ਨੇ ਕੀਤੀ ਸੀ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਪ੍ਰਵਾਸੀ ਕਾਮਿਆਂ ਦੇ ਹੱਕ ਦੇ ਵਿੱਚ ਲਗਭਗ ਜਿਹੜੀਆਂ ਸਾਡੀਆਂ ਮੰਗਾਂ
ਹਾਂ ਉਹ ਇਹ ਸੀਗਾ ਕਿ ਵਰਕ ਐਂਡ ਇਨਕਮ ਦੇ ਥਰੂ ਜਿਹੜੇ ਅਨਇੰਪਲੋਇਡ ਟੈਂਪਰਰੀ ਮਾਈਗਰੈਂਟ ਵਰਕਰਸ ਨੇ ਉਹਨਾਂ ਨੂੰ ਵੀ ਅਨਇੰਪਲੋਇਮੈਂਟ ਬੈਨੀਫਿਟ ਮਿਲਣਾ ਚਾਹੀਦਾ ਆ ਚਾਹੇ ਟੈਂਪਰਰੀ ਤੌਰ ਤੇ ਮਿਲੇ ਦੋ ਚਾਰ ਮਹੀਨੇ ਜਦੋਂ ਤੱਕ ਅਸੀਂ ਕ੍ਰਾਈਸਿਸ ਚੋਂ ਥੋੜਾ ਬਾਹਰ ਨਹੀਂ ਆ ਜਾਂਦੇ ਤਾਂ ਉਹ ਜਿਹੜਾ ਸੋਸ਼ਲ ਸਿਕਿਉਰਿਟੀ ਐਕਟ ਹੈ ਉਹਦੇ ਵਿੱਚ ਇੱਕ ਸੈਕਸ਼ਨ 64 ਹੈਗਾ ਆ ਜਿਹੜਾ ਕਿ ਐਮਰਜੈਂਸੀ ਦੇ ਦੌਰਾਨ ਲਾਗੂ ਕੀਤਾ ਜਾ ਸਕਦਾ ਹੈ ਤਾਂ ਕਿ ਹਰ ਇੱਕ ਵਿਅਕਤੀ ਨੂੰ ਜਿਹੜਾ ਉਹ ਬੈਨੀਫਿਟ ਮਿਲ ਸਕੇ ਜਿਹਨੂੰ ਉਹਦੀ ਲੋੜ ਹੈ
ਬਿਲਕੁਲ ਅਨੂ ਜੀ ਬਿਲਕੁਲ ਆਪਾਂ ਨੂੰ ਇਹ ਅਸੀਂ ਲੰਬੀ ਗੱਲ ਸ਼ਹੀਦ ਕਾਰਤ ਸਿੰਘ ਸਰਾਭਾ ਦੀ ਕਰਨਾ ਚਾਹੁੰਦੇ ਸੀਗੇ ਕੋਈ ਨਹੀਂ ਅਗਲੇ ਹਫ਼ਤੇ ਜ਼ਰੂਰ ਕਰਾਂਗੇ ਪਰ ਫਿਲਹਾਲ ਲਲਕਾਰ ਦਾ ਇੱਕ ਛੋਟਾ ਜਿਹਾ ਸਾਥੀ ਕਰਾਰ ਸਿੰਘ ਸਰਾਭੇ ਤੇ ਲਿਖਿਆ ਹੋਇਆ ਕਿ ਆਪਾਂ ਜਾਂਦੇ ਜਾਂਦੇ ਜ਼ਰੂਰ ਪੜ੍ਹ ਚੱਲੀਏ ਬਹੁਤ ਜ਼ਰੂਰੀ ਹੈ
ਹਾਂਜੀ ਅੱਜ 24 ਮਈ 1896 ਨੂੰ ਜੰਬੇ ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਹੈ ਉਹਨਾਂ ਨੂੰ 16 ਨਵੰਬਰ 1915 ਨੂੰ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ ਦਿੱਤੀ ਗਈ ਤਾਂ ਉਸ ਵੇਲੇ ਉਹਨਾਂ ਦੀ ਉਮਰ ਸਿਰਫ 19.5 ਸਾਲ ਸੀ ਉਹਨਾਂ ਕਿਸੇ ਨੂੰ ਕਤਲ ਨਹੀਂ ਕੀਤਾ ਸੀ ਫਿਰ ਉਹਨਾਂ ਨੂੰ ਫਾਂਸੀ ਕਿਉਂ ਹੋਈ ਇਸ ਦਾ ਜਵਾਬ ਸਜ਼ਾ ਸੁਣਾਉਣ ਵਾਲੇ ਜੱਜ ਦੇ ਫੈਸਲੇ ਵਿੱਚੋਂ ਵੀ ਮਿਲਦਾ ਹੈ ਜਿਸ ਨੇ ਲਿਖਿਆ ਕਿ ਉਹ ਸਭ ਤੋਂ ਖਤਰਨਾਕ ਅਪਰਾਧੀਆਂ ਵਿੱਚੋਂ ਇੱਕ ਹੈ ਅਮਰੀਕਾ ਜਾਂ ਭਾਰਤ ਵਿੱਚ ਸਾਜ਼ਿਸ਼ ਦਾ ਇੱਕ ਵੀ ਹਿੱਸਾ ਨਹੀਂ ਹੈ ਜਿਸ ਵਿੱਚ ਉਸਨੇ ਉੱਘਾ ਹਿੱਸਾ ਨਾ ਪਾਇਆ ਹੋਵੇ ਹਾਂ 17-18 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਗਦਰ ਅਖਬਾਰ ਕੱਢਣ ਉਸ ਲਈ ਲਿਖਣ ਉਸ ਨੂੰ ਲੋਕਾਂ ਤੱਕ ਲਿਜਾਣ ਨਵੇਂ ਲੋਕਾਂ ਤੱਕ ਗਦਰ ਦਾ ਸੁਨੇਹਾ ਲਿਜਾਣ ਤੇ ਇਸ ਲਹਿਰ ਲਈ ਫੰਡ ਇਕੱਠਾ ਕਰਨ ਦੀਆਂ ਜ਼ਿੰਮੇਵਾਰੀਆਂ ਵਿੱਚ ਕਰਤਾਰ ਸਿੰਘ ਸਰਾਭਾ ਹਮੇਸ਼ਾ ਮੋਹਰੀ ਹੁੰਦੇ ਸਨ 1914 ਵਿੱਚ ਭਾਰਤ ਆਉਣ ਮਗਰੋਂ ਵੀ ਖਿੰਡੀ ਹੋਈ ਗਦਰ ਲਹਿਰ ਨੂੰ ਮੁੜ ਜਥੇਬੰਦ ਕਰਨ ਹੋਰਨਾਂ ਸੂਬਿਆਂ ਦੇ ਗਦਰੀਆਂ ਨਾਲ ਸੰਬੰਧ ਬਣਾਉਣ ਗਦਰ ਲਈ ਫੰਡ ਇਕੱਠਾ ਕਰਨ ਹਥਿਆਰਾਂ ਠਿਕਾਣਿਆਂ ਦਾ ਪ੍ਰਬੰਧ ਕਰਨ ਤੇ ਦੇ ਕੰਮ ਵਿੱਚ ਵੀ ਕਰਤਾਰ ਸਿੰਘ ਸਰਾਭਾ ਹੀ ਅੱਗੇ ਸਨ ਉਹਨਾਂ ਨੂੰ ਆਪਣੇ ਕੰਮਾਂ ਲਈ ਭੇਸ ਵਟਾਉਣ ਦੀ ਮੁਹਾਰਤ ਹਾਸਲ ਸੀ ਤੇ ਇੰਨੀ ਛੋਟੀ ਉਮਰ ਵਿੱਚ ਵੀ ਉਹਨਾਂ ਨੇ ਗਦਰ ਲਈ ਹਥਿਆਰ ਚਲਾਉਣੇ ਤੇ ਹਵਾਈ ਜਹਾਜ਼ ਉਡਾਉਣਾ ਵੀ ਸਿੱਖ ਲਿਆ ਸੀ ਜੇਲ੍ਹ ਦੇ ਤਸੀਆਂ ਤੇ ਮੌੜ ਨੇੜੇ ਆਉਣ ਤੇ ਵੀ ਉਹਨਾਂ ਦਾ ਜੋਸ਼ ਤੇ ਬਹਾਦਰੀ ਮੱਠੀ ਨਾ ਪਈ ਜੇਲ੍ਹ ਦੇ ਤਸੀਆਂ ਤੇ ਮੌਤ ਨੇੜੇ ਆਉਣ ਤੇ ਵੀ ਉਹਨਾਂ ਦਾ ਜੋਸ਼ ਤੇ ਬਹਾਦਰੀ ਮੱਠੀ ਨਾ ਪਈ ਅਦਾਲਤ ਵਿੱਚ ਉਹਨਾਂ ਨੂੰ ਆਪਣੀ ਸਫਾਈ ਪੇਸ਼ ਕਰਨ ਲਈ ਆਖਿਆ ਗਿਆ ਤਾਂ ਉਹਨਾਂ ਨੇ ਫਖਰ ਨਾਲ ਕਿਹਾ ਜੋ ਕੁਝ ਮੈਂ ਕੀਤਾ ਹੈ ਉਹ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕੀਤਾ ਹੈ ਤੇ ਮੈਨੂੰ ਉਸ ਉੱਪਰ ਉੱਕਾ ਵੀ ਅਫਸੋਸ ਨਹੀਂ ਉਹਨਾਂ ਫਾਂਸੀ ਦੀ ਸਜ਼ਾ ਲਈ ਰਹਿਮ ਦੀ ਅਪੀਲ ਕਰਨੋਂ ਵੀ ਕੋਰੀ ਨਾ ਕਰ ਦਿੱਤੀ ਸ਼ਹੀਦ ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭਾ ਬਾਰੇ ਠੀਕ ਲਿਖਿਆ ਸੀ ਕਿ 19 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਇੰਨੇ ਕੰਮ ਕਰ ਵਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ ਇੰਨੀ ਜੁਰਤ ਇੰਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ ਭਾਰਤ ਵਿੱਚ ਐਸੇ ਇਨਸਾਨ ਘੱਟ ਹੀ ਪੈਦਾ ਹੋਏ ਹੋਣਗੇ ਜਿਨ੍ਹਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ ਪਰੰਤੂ ਇਹਨਾਂ ਗਿਣੀਆਂ ਮਿੱਥੀਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ ਉਹਨਾਂ ਦੀ ਰਗ ਰਗ ਵਿੱਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ ਉਹਨਾਂ ਦੀ ਜ਼ਿੰਦਗੀ ਦਾ ਇੱਕੋ ਮਕਸਦ ਇੱਕੋ ਖਾਹਿਸ਼ ਤੇ ਇੱਕੋ ਉਮੀਦ ਜੋ ਕੁਝ ਵੀ ਸੀ ਇਨਕਲਾਬ ਸੀ ਇਸ ਦੇ ਲਈ ਉਹਨਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਦੁਨੀਆਂ ਤੋਂ ਚਲਾਣਾ ਕਰ ਗਏ ਅੱਜ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੀ ਇਨਕਲਾਬੀ ਲੜਾਈ ਲਈ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਹਨ ਜਿਸ ਭਾਰਤੀ ਸਮਾਜ ਵਿੱਚ ਉਮਰ ਦੀ ਤਾਨਾਸ਼ਾਹੀ ਚੱਲਦੀ ਹੈ ਤੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਜਿਸ ਤਰ੍ਹਾਂ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ ਅਜਿਹੇ ਸਮਾਜ ਲਈ ਇੰਨੀ ਛੋਟੀ ਉਮਰੇ ਕੀਤੇ ਉਹਨਾਂ ਦੇ ਹੈਰਾਨਕੁਨ ਕਾਰਨਾਮੇ ਉਮਰ ਦੀ ਇਸ ਮਿੱਥ ਨੂੰ ਤੋੜਨ ਲਈ ਵੀ ਮਿਸਾਲ ਹਨ ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਸਾਡਾ ਸਲਾਮ ਬਿਲਕੁਲ ਜੀ ਸਲਾਮ ਹਾਂਜੀ ਤੋ ਇਹ ਪ੍ਰੇਰਨਾ ਸਰੋਤ ਜਿਹੜੇ ਸਾਡੇ ਇਤਿਹਾਸਕ ਸ਼ਖਸੀਅਤਾਂ ਨੇ ਇਹਨਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਤੋ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਅਲਵਿਦਾ
ਸਲਾਮ
गया हूं दा